ਹਰਮਨ ਰੇਡੀਓ ਤੇ ਸਾਰੇ ਦੁਨੀਆ ਭਰ ਤੋਂ ਜਿੰਨੇ ਵੀ ਸਰੋਤੇ ਦਾ ਨੂੰ ਜੀ ਆਇਆ ਕਹਿੰਦਾ ਜੀ, ਅੱਜ ਇੱਕ ਅਸੀਂ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਪ੍ਰਿੰਸੀਪਲ ਮਨਿੰਦਰ ਸਿੰਘ ਜੀ ਨਾਲ। ਪ੍ਰਿੰਸੀਪਲ ਮਨਿੰਦਰ ਸਿੰਘ ਜੀ ਜਿਨ੍ਹਾਂ ਦਾ ਐਜੂਕੇਸ਼ਨ ਸੈਕਟਰ ਦੇ ਵਿੱਚ ਇੱਕ ਬੜਾ ਲੰਬਾ ਤਜਰਬਾ ਰਿਹਾ, ਐਕਸਪੀਰੀਅੰਸ ਰਿਹਾ, ਸੋ ਇਸ ਦੇ ਨਾਲ ਨਾਲ ਇਹ ਬੜੇ ਲੰਬੇ ਟਾਈਮ ਤੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿੱਚ ਸੇਵਾ ਕਾਰਜਾਂ ਦੇ ਵਿੱਚ ਲੱਗੇ ਹੋਏ ਆ, ਜਿਸ ਦੇ ਵਿੱਚ ਕਿ ਇਹ ਸਕੂਲਾਂ ਕਾਲਜਸ ਤੇ ਯੂਨੀਵਰਸਿਟੀਜ਼ ਦੇ ਬੱਚਿਆਂ ਸਟੂਡੈਂਟਸ ਦੇ ਨਾਲ ਇਹ ਡਾਇਰੈਕਟਲੀ ਟੱਚ ਦੇ ਵਿੱਚ ਰਹਿੰਦੇ ਹੈਗੇ ਆ, ਉਹਨਾਂ ਦੇ ਨਾਲ ਸਮੇਂ ਸਮੇਂ ਤੇ ਅਲੱਗ ਅਲੱਗ ਟੌਪਿਕਸ ਤੇ ਸਪੈਸ਼ਲੀ ਜੇ ਮੈਂ ਕਹਾਂ ਤਾਂ ਪਰਸਨੈਲਿਟੀ ਡਿਵੈਲਪਮੈਂਟ ਗੌਰਮੈਂਟ ਟ੍ਰੇਨਿੰਗ ਕੈਂਪਸ ਜਿਹੜੇ ਹੈਗੇ ਆਰਗਨਾਈਜ਼ ਕਰਦੇ ਰਹਿੰਦੇ ਆ। ਸੋ ਅੱਜ ਅਸੀਂ ਇੱਕ ਖਾਸ ਮੁਲਾਕਾਤ ਪ੍ਰਿੰਸੀਪਲ ਮਨਿੰਦਰ ਸਿੰਘ ਢਿੱਲੋਂ ਜੀ ਨਾਲ ਕਰਨ ਜਾ ਰਹੇ ਹਾਂ। ਸੋ ਅੱਜ ਦੀ ਜਿਹੜੀ ਮੁਲਾਕਾਤ ਦਾ ਵਿਸ਼ਾ ਸਾਡੇ ਗੁਰੂ ਨਾਨਕ ਪਾਤਸ਼ਾਹ ਦਾ, ਜੋ ਸਾਰੀ ਦੁਨੀਆਂ ਦੇ ਵਿੱਚ ਅਸੀਂ 550 ਸਾਲਾਂ ਗੁਰਪੁਰਬ ਮਨਾਉਣ ਜਾ ਰਹੇ ਹਾਂ, ਉਸ ਦੇ ਸੰਬੰਧ ਦੇ ਵਿੱਚ ਅਸੀਂ ਇਹਨਾਂ ਦੇ ਨਾਲ ਵਿਚਾਰ ਕਰਾਂਗੇ। ਸੋ ਜੋ ਵੀ ਨਾਨਕ ਨਾਮ ਲੇਵਾ ਸੰਗਤ ਜੋ ਦੁਨੀਆਂ ਭਰ ਵਿੱਚ ਬੈਠੀ ਹੈ, ਉਸ ਸਾਰੀ ਸੰਗਤ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾਂ ਗੁਰਪੁਰਬ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ। ਇਸ ਦੇ ਨਾਲ ਨਾਲ ਇਸ ਮੇਰਾ ਇਹ ਕਹਿਣਾ ਬਣਦਾ ਹੈ ਕਿ ਸਾਡੀਆਂ ਜਿੰਨੀਆਂ ਵੀ ਨਾਨਕ ਨਾਮ ਲੇਵਾ ਸੰਗਤਾਂ ਦੁਨੀਆਂ ਭਰ ਦੇ ਵਿੱਚ ਬੈਠੀਆਂ, ਜਿਹਨੇ ਲੰਬੇ ਸਮੇਂ ਤੋਂ ਨਨਕਾਣਾ ਸਾਹਿਬ ਦੇ ਦਰਸ਼ਨ ਦਦਾਰਿਆਂ ਦੇ ਲਈ ਅਰਦਾਸਾਂ ਕਰਦੀਆਂ ਸੀ, ਸੋ ਉਸ ਅਕਾਲ ਪੁਰਖ ਵਾਹਿਗੁਰੂ ਨੇ ਉਹ ਅਰਦਾਸਾਂ ਕਬੂਲ ਕੀਤੀਆਂ ਤੇ ਇਸ ਸਾਲ ਜਿਹੜੇ ਹੈਗੇ ਆ ਨਨਕਾਣਾ ਸਾਹਿਬ ਦੇ ਆਮ ਸ਼ਰਧਾਲੂਆਂ ਦੇ ਲਈ ਦਰਵਾਜ਼ੇ ਖੋਲ੍ਹੇ ਆ। ਸੋ ਬੜੇ ਲੰਬੇ ਸਮੇਂ ਮਗਰੋਂ ਉਹ ਅਰਦਾਸਾਂ ਕਬੂਲ ਹੋਈਆਂ, ਉਹਨਾਂ ਬਾਰੇ ਵੀ ਅਸੀਂ ਜਿਹੜੀ ਹੈਗੀ ਹੈ ਵਿਚਾਰ ਕਰਾਂਗੇ। ਸੋ ਸਭ ਤੋਂ ਪਹਿਲਾਂ ਪ੍ਰਿੰਸੀਪਲ ਮਨਿੰਦਰ ਸਿੰਘ ਜੀ, ਤੁਹਾਡਾ ਹਰਮਨ ਰੇਡੀਓ ਤੇ ਸਵਾਗਤ ਹੈ। ਸੋ ਸਭ ਤੋਂ ਪਹਿਲਾਂ ਅਸੀਂ ਗੁਰੂ ਪਾਤਸ਼ਾਹ ਦੀ ਜਿਹੜੀ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਬੜਾ ਵਧੀਆ ਲੱਗ ਰਿਹਾ ਸਰ ਤੁਹਾਡੇ ਦੇ ਨਾਲ ਅੱਜ ਦੁਬਾਰਾ ਫਿਰ ਗੱਲਬਾਤ ਕਰਕੇ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਗੁਰੂ ਨਾਨਕ ਪਾਤਸ਼ਾਹ ਦਾ ਜੋ ਸਿਧਾਂਤ ਹੈ, ਭਾਵ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਇਸ ਬਾਰੇ ਅੱਜ ਅਸੀਂ ਜਿਹੜੀ ਹੈਗੀ ਹੈ ਸਭ ਤੋਂ ਪਹਿਲਾਂ ਵਿਚਾਰ ਕਰਾਂਗੇ। ਸੋ ਇਸ ਦੇ ਬਾਰੇ ਥੋੜਾ ਤੁਸੀਂ ਦੱਸੋ ਕਿ ਜੋ ਇਹਨਾਂ ਨੇ ਸਾਨੂੰ ਇਹ ਜਿਹੜਾ ਸਿਧਾਂਤ ਦਿੱਤਾ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ, ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਰਣਜੀਤਪਾਲ ਜੀ, ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਗੱਲਬਾਤ ਲਈ ਮੌਕਾ ਦਿੱਤਾ ਔਰ ਇਸ ਵੱਡੇ ਪੱਧਰ ਤੇ ਜਿਹੜੇ ਦਾਇਰੇ ਤੇ ਜਿੱਥੇ ਇੰਨੇ ਸਰੋਤੇ ਨਾਲ ਜੁੜਦੇ ਹੈ, ਤਾਂ ਮੈਂ ਇਹੀ ਅਰਦਾਸ ਕਰੂੰਗਾ ਕਿ ਸੱਚੇ ਪਾਤਸ਼ਾਹ ਇੰਨੀ ਕੁ ਮਹੱਤਵਤ ਬਖਸ਼ਣ ਕਿ ਮੈਂ ਗੁਰਮਤਿ ਅਨੁਸਾਰੀ ਜਵਾਬ ਦੇ ਸਕਾਂ। ਅਸੀਂ ਇਸ ਸਿਧਾਂਤ ਨੂੰ ਅਕਸਰ ਜਦੋਂ ਗੁਰੂ ਨਾਨਕ ਸਾਹਿਬ ਨੂੰ ਜਦੋਂ ਅਸੀਂ ਉਹਨਾਂ ਦੀ ਲਾਈਫ ਨੂੰ ਪੜ੍ਹਦੇ ਹਾਂ ਜਾਂ ਉਹਨਾਂ ਬਾਰੇ ਅਸੀਂ ਜਾਂ ਜੋ ਉਹਨਾਂ ਨੇ ਬਾਣੀ ਦੇ ਵਿੱਚ ਸਾਨੂੰ ਕਿਹਾ, ਸਾਰੇ ਕਾਸੇ ਚੋਂ ਜੇ ਤੱਤ ਕੱਢੀਏ ਤਾਂ ਉਹ ਇਹ ਨਿਕਲ ਕੇ ਆਉਂਦਾ ਕਿ ਉਹਨਾਂ ਨੇ ਜ਼ਿੰਦਗੀ ਨੂੰ ਬੜਾ ਹੀ ਸਿੰਪਲੀਫਾਈ ਕਰਤਾ
ਜੀ,
ਬੜਾ ਸਰਲ ਕਰਤਾ ਇਹਨੂੰ, ਸਾਰੇ ਰਿਚੁਅਲ ਤੋਂ ਕਰਮ ਕਾਂਡਾਂ ਤੋਂ ਕੱਢ ਕੇ ਤੇ ਇੱਕ ਪ੍ਰੈਕਟੀਕਲ ਤਰੀਕੇ ਨਾਲ ਜਿਉਣ ਤੇ ਅਸਰਦਾਰ ਇਫੈਕਟਿਵ ਤਰੀਕੇ ਨਾਲ ਜਿਉਣ ਦਾ ਸਾਨੂੰ ਢੰਗ ਦੱਸਿਆ ਤੇ ਕੁਦਰਤੀ ਢੰਗ, ਮਤਲਬ ਜਿਹੜਾ ਕੁਦਰਤ ਦੇ ਅਨੁਸਾਰ ਹੀ ਹੋ ਕੇ ਜਿਉਣ ਦਾ ਸਾਨੂੰ ਉਹਨਾਂ ਨੇ ਸੁਨੇਹਾ ਦਿੱਤਾ। ਸੋ ਇਹ ਬੜਾ ਹੀ ਸਰਲ ਹੈ ਔਰ ਬੜਾ ਹੀ ਇਫੈਕਟਿਵ ਹੈ ਕਿਉਂਕਿ ਇਹ ਕੁਦਰਤੀ ਹੈ। ਜੋ ਵੀ ਚੀਜ਼ ਨੈਚੁਰਲ ਹੈ ਉਹ ਸਦੀਵੀ ਹੈ, ਜੋ ਅਨਨੈਚੁਰਲ ਹੈ ਉਹ ਥੋੜ੍ਹੀ ਦੇਰ ਲਈ ਰਹਿੰਦੀ ਹੈ ਫਿਰ ਉਹ ਹਟ ਜਾਂਦੀ ਹੈ। ਯਾਨੀ ਕਿ ਇਉਂ ਸਮਝ ਲਓ ਵੀ ਜਦੋਂ ਅਸੀਂ ਐਕਟਿੰਗ ਕਰਦੇ ਹਾਂ ਤਾਂ ਲਗਾਤਾਰ ਐਕਟਿੰਗ ਨਹੀਂ ਕੀਤੀ ਜਾ ਸਕਦੀ, ਲੇਕਿਨ ਨੈਚੁਰਲ 'ਚ ਰਹਿੰਦੇ ਹਾਂ, ਸਹਿਜ 'ਚ ਰਹਿੰਦੇ ਹਾਂ ਤਾਂ ਸਹਿਜ 'ਚ ਚੀਜ਼ ਜਿੰਨਾ ਚਿਰ ਮਰਜ਼ੀ ਕੋਈ ਰਹੇ ਉਹ ਮਤਲਬ ਲੰਮਾ ਸਮਾਂ ਚੱਲ ਸਕਦੀ ਹੈ। ਜਿਹੜੀ ਕੋਈ ਵੀ ਆਰਟੀਫਿਸ਼ਲ ਚੀਜ਼ ਹੈ ਉਹ ਥੋੜ੍ਹਾ ਚਿਰ ਚੱਲਦੀ ਹੈ। ਸੋ ਕੁਦਰਤ ਦੇ ਅਨੁਸਾਰ ਹੀ ਜੀਵਨ ਜਿਹੜਾ ਜਦੋਂ ਬੰਦਾ ਜਿਉਂਦਾ ਤਾਂ ਉਹ ਸਰਲ ਹੁੰਦਾ ਹੈ, ਉਹ ਖੁਸ਼ੀਆਂ ਭਰਿਆ ਹੁੰਦਾ ਹੈ, ਉਹ ਇਫੈਕਟਿਵ ਵੀ ਹੁੰਦਾ, ਇੰਜੋਏ ਵੀ ਕਰਦਾ, ਉਹਨੂੰ ਐਪਰੀਸ਼ੀਏਟ ਵੀ ਕਰਦਾ, ਰੈਲਿਸ਼ ਵੀ ਕਰਦਾ
ਜੀ।
ਤੇ ਇਹ ਹੁਣ ਚੀਜ਼ਾਂ ਜਿੰਨੀਆਂ ਸਰਲ ਹੈ, ਮਤਲਬ ਨੋ ਡਾਊਟ ਮੇਰੀ ਇੱਕ ਮੰਨਣਾ ਹੈ ਕਿ ਕੋਈ ਵੀ ਚੀਜ਼ ਤੁਸੀਂ ਕਿਸੇ ਨੂੰ ਕਿੰਨੇ ਸਰਲ ਤਰੀਕੇ ਨਾਲ ਸਮਝਾਉਂਦੇ ਹੋ ਉਹ ਇਸ ਚੀਜ਼ 'ਤੇ ਡਿਪੈਂਡ ਕਰਦਾ ਕਿ ਤੁਸੀਂ ਪਹਿਲਾਂ ਉਸ ਕੰਸੈਪਟ ਨੂੰ ਕਿੰਨੀ ਡੂੰਘਾਈ 'ਚ ਸਮਝਿਆ
ਜੀ।
ਜਿੰਨੀ ਡੂੰਘਾਈ ਦੇ ਵਿੱਚ ਕਿਸੇ ਵੀ ਕੰਸੈਪਟ ਦੀ ਤੁਹਾਨੂੰ ਨੌਲੇਜ ਹੈ ਉਨਾ ਹੀ ਸਰਲ ਅਤੇ ਸਾਦੇ ਤਰੀਕੇ ਨਾਲ ਤੁਸੀਂ ਲੋਕਾਂ ਸਾਹਮਣੇ ਰੱਖ ਸਕੋਗੇ। ਸੋ ਗੁਰੂ ਨਾਨਕ ਸਾਹਿਬ ਦੀ ਓਬਜ਼ਰਵੇਸ਼ਨ ਇੰਨੀ ਸੀ ਨਹੀਂ ਨਾ ਉਹਨਾਂ ਨੇ ਜਿਹੜਾ ਹੈ ਦੁਨੀਆਂ ਨੂੰ ਮਤਲਬ ਕੁਦਰਤ ਦੇ ਵਰਤਾਰੇ ਨੂੰ ਇੰਨੀ ਕੀਨ ਓਬਜ਼ਰਵੇਸ਼ਨ ਦੇ ਨਾਲ ਉਹਨਾਂ ਨੇ ਮਤਲਬ ਦੇਖਿਆ ਅਤੇ ਉਸ ਦੇ ਵਿੱਚੋਂ ਫਿਰ ਉਹਨਾਂ ਨੂੰ ਜੋ ਇੱਕ ਆਹ ਇੰਨਾ ਸਰਲ ਤਰੀਕੇ ਨਾਲ ਸਾਨੂੰ ਇੱਕ ਉਹਨਾਂ ਨੇ ਹੱਲ ਦਿੱਤਾ ਜਿਹੜਾ ਅਸੀਂ ਸਮਰਾਈਜ਼ ਕਰ ਲੈਂਦੇ ਹਾਂ ਕਿ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ
ਜੀ।
ਇਹ ਚੀਜ਼ਾਂ ਅਸੀਂ ਫਿਰ ਸਕੂਲਾਂ 'ਚ ਕਾਲਜਾਂ 'ਚ ਬੱਚਿਆਂ ਨਾਲ ਵੀ ਸ਼ੇਅਰ ਕਰਦੇ ਹਾਂ
ਜੀ।
ਅਤੇ ਜਿਵੇਂ ਹੁਣ ਤੁਸੀਂ ਦੇਖੋ ਵੀ ਬੱਚੇ ਜਿਹੜੇ ਆ ਸਕੂਲਾਂ ਦੇ ਵਿੱਚ ਜੇ ਅਸੀਂ ਮੰਨ ਲਓ ਜਾਈਏ ਜਾਂ ਕਾਲਜ 'ਚ ਜਾਈਏ ਜਾਂ ਯੂਨੀਵਰਸਿਟੀ ਜਾਈਏ ਤਾਂ ਹਰੇਕ ਦਾ ਲੈਵਲ ਅਲੱਗ ਹੁੰਦਾ। ਅਤੇ ਗੌਰਮੈਂਟ ਸਕੂਲ ਦੇ ਵਿੱਚ ਬੱਚੇ ਆ ਜਿਹੜੇ ਉਹ ਹੈ ਵੀ ਲੋਅਰ ਸਟ੍ਰੈਟਾ ਦੇ ਔਰ ਜੋ ਉਹਨਾਂ ਦਾ ਵਿੱਦਿਅਕ ਲੈਵਲ ਹੁੰਦਾ ਤਾਂ ਕਲਾਸਾਂ ਵੀ ਛੋਟੀਆਂ ਤੋਂ ਸ਼ੁਰੂ ਹੋ ਜਾਂਦੇ, ਸਾਰੇ ਹੀ ਬੈਠੇ ਹੁੰਦੇ, ਅਕਸਰ ਅਸੈਂਬਲੀ 'ਚ ਟਾਈਮ ਮਿਲਦਾ ਸਾਨੂੰ ਜਦੋਂ ਅਸੀਂ ਕਿਸੇ ਗੌਰਮੈਂਟ ਸਕੂਲ 'ਚ ਜਾਂਦੇ ਤੇ ਫਿਰ ਉੱਥੇ ਗੱਲ ਵੀ ਉਸ ਲੈਵਲ ਤੇ ਉਨੀ
ਜੀ ਜੀ ਜੀ
ਹਾਂਜੀ ਹਾਂਜੀ।
ਮੈਂ ਗੱਲ ਕਰ ਰਿਹਾ ਸੀ ਵੀ ਜਿਵੇਂ ਤੁਸੀਂ ਸਕੂਲਾਂ ਦੇ ਵਿੱਚ ਜਾਂਦੇ ਹੈਗੇ ਹੋ ਉੱਥੇ ਤਕਰੀਬਨ ਹਰ ਇੱਕ ਵਰਗ ਦਾ ਬੱਚਾ ਹੁੰਦਾ, ਛੋਟੀ ਉਮਰ ਦਾ ਵੀ ਹੁੰਦਾ ਥੋੜਾ ਜਿਹਾ ਵੱਡਾ ਤੇ ਉਦੋਂ ਵੀ ਵੱਡਾ ਹੁੰਦਾ ਹੈਗਾ। ਮਤਲਬ ਆਪਾਂ ਪਹਿਲੀ ਕਲਾਸ ਤੋਂ ਲੈ ਕੇ ਤੇ ਤਕਰੀਬਨ 12ਵੀਂ ਕਲਾਸ ਤੱਕ ਦੇ ਜਿਹੜੇ ਬੱਚੇ ਹੈਗੇ ਆ ਉੱਥੇ ਹੁੰਦੇ ਹੈਗੇ ਆ। ਸੋ ਉੱਥੇ ਤੁਸੀਂ ਜਿਹੜੇ ਹੈਗੇ ਬਾਬੇ ਨਾਨਕ ਦੇ ਬਾਰੇ ਜਿਹੜੀ ਹੈਗੀ ਹੈ ਜਾਣਕਾਰੀ ਦਿੰਦੇ ਹੋ, ਮੁੱਢਲੀ ਜਾਣਕਾਰੀ ਦਿੰਦੇ ਹੋ ਕਿ ਮਤਲਬ ਉਹ ਬੱਚੇ ਇੰਟਰਸਟ ਲੈਂਦੇ, ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਬੱਚਿਆਂ ਦਾ ਜਿਹੜਾ ਜ਼ਿਆਦਾ ਧਿਆਨ ਹੈਗਾ ਉਹ ਟੀਵੀ ਦੇ ਵਿੱਚ ਮੋਬਾਈਲ ਦੇ ਵਿੱਚ ਲੱਗਿਆ ਹੋਇਆ। ਮੈਨੂੰ ਮਤਲਬ ਇਹ ਲੱਗਦਾ ਰਹਿੰਦਾ ਹੈਗਾ ਵੀ ਅੱਜ ਦਾ ਜਿਹੜਾ ਬੱਚਾ ਹੈਗਾ ਉਹਦੇ ਕੋਲ ਨਾ ਇੱਧਰਲੇ ਪਾਸੇ ਕੋਈ ਨੌਲੇਜ ਹੀ ਨਹੀਂ, ਕੋਈ ਧਿਆਨ ਹੀ ਨਹੀਂ। ਮੈਂ ਨਾ ਪਿੱਛੇ ਜੇ ਦੇਖ ਰਿਹਾ ਸੀ ਇੱਕ ਵੀਡੀਓ ਫੇਸਬੁੱਕ ਤੇ ਕਿਸੇ ਨੇ ਪਾਈ ਸੀਗੀ ਤੇ ਉਹ ਮਤਲਬ ਦੋ ਕੁ ਦਿਨਾਂ ਦੀ ਗੱਲ ਹੀ ਹੈ ਤੇ ਉਹ ਮਤਲਬ ਉਹ ਤਾਂ ਵੱਡੇ ਬੱਚੇ ਸੀਗੇ ਤਕਰੀਬਨ ਕਾਫੀ ਵੱਡੇ ਸੀ ਜਿਵੇਂ ਕਾਲਜ ਲੈਵਲ ਦੇ ਹੁੰਦੇ ਤੇ ਪੁੱਛ ਰਹੇ ਸੀ ਨਵੰਬਰ 84 ਦੇ ਬਾਰੇ ਜਿਹੜਾ ਦਿੱਲੀ ਕਤਲੇਆਮ ਹੋਇਆ ਹੈਗਾ ਤੇ ਮੈਨੂੰ ਬੜਾ ਦੁੱਖ ਲੱਗਿਆ ਵੀ ਜਿੰਨੇ ਵੀ ਬੱਚਿਆਂ ਨੂੰ ਉਹਨਾਂ ਨੇ ਪੁੱਛਿਆ ਵੀ ਜਿਹੜਾ ਨਵੰਬਰ 84 ਦੇ ਵਿੱਚ ਜਿਹੜਾ ਕਤਲੇਆਮ ਹੋਇਆ ਉਹ ਕਦੋਂ ਹੋਇਆ ਸੀ, ਕਿੱਥੇ ਹੋਇਆ ਸੀ, ਕਿਵੇਂ ਹੋਇਆ ਸੀ, ਸੋ ਤੁਸੀਂ ਵਿਸ਼ਵਾਸ ਨਹੀਂ ਮੰਨੋਗੇ ਵੀ ਕਿਸੇ ਨੂੰ ਵੀ ਨਹੀਂ ਸੀ ਪਤਾ ਉਸ ਚੀਜ਼ ਬਾਰੇ। ਕੋਈ ਕਵੇ ਉਹ ਜ਼ਿਲ੍ਹਿਆਂ ਵਾਲੇ ਜਿਹੜਾ ਬਾਗ ਸੀ ਉੱਥੇ ਹੋਇਆ ਸੀ, ਕੋਈ ਕਵੇ ਨਹੀਂ ਜੀ ਮੈਨੂੰ ਪਤਾ ਨਹੀਂ। ਸੋ ਮੇਰੀ ਕਹਿਣ ਦਾ ਮਤਲਬ ਜਿਵੇਂ ਤੁਸੀਂ ਸਕੂਲ 'ਚ ਜਾਂਦੇ ਹੈਗੇ ਹੋ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਹੋ ਤੇ ਉਹ ਤੁਹਾਡੀ ਗੱਲ ਸੁਣਦੇ ਆ ਜਾਂ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਤੁਸੀਂ ਉੱਥੇ ਉਹਨਾਂ ਨਾਲ ਉਹਨਾਂ ਜਾਣਕਾਰੀ ਡਿਸਕਸ ਕਰਦੇ ਹੋ ਤੁਸੀਂ ਸੁਣਦੇ ਆ, ਕੀ ਤੁਹਾਡਾ ਐਕਸਪੀਰੀਅੰਸ ਆ ਉਹਦੇ ਬਾਰੇ?
ਇਹਦੇ 'ਚ ਤਾਂ ਮੈਂ ਜਨਦੀਪ ਭਾਅ ਮੈਂ ਇਹ ਸਮਝਦਾ ਕਿ ਮੈਨੂੰ ਜੋ ਹੁਣ ਤੱਕ ਦਾ ਮੇਰਾ ਮਤਲਬ ਟੀਚਿੰਗ ਐਕਸਪੀਰੀਅੰਸ ਰਿਹਾ ਹੈ ਕਾਲਜ ਦੇ ਵਿੱਚ ਅਤੇ ਜਾਂ ਉਸ ਤੋਂ ਬਾਅਦ ਮੈਂ ਗੁਰੂ ਨਾਨਕ ਸਾਹਿਬ ਦੀ ਲਾਈਫ ਨੂੰ ਸਟੱਡੀ ਕੀਤਾ ਕਿ ਉਹਨਾਂ ਨੇ ਕਿਵੇਂ ਮਤਲਬ ਲੋਕਾਂ ਦਾ ਜਿਵੇਂ ਕਹਿ ਲਓ ਧਿਆਨ ਖਿੱਚਣ ਦੇ ਲਈ ਹੈ ਨਾ ਪਹਿਲਾਂ ਸਟੂਡੈਂਟ ਨੂੰ ਤਿਆਰ ਕਰਨਾ ਪੈਂਦਾ, ਪਹਿਲਾਂ ਉਹਦੇ 'ਚ ਸਵਾਲ ਪਾਉਣਾ ਪੈਂਦਾ। ਉਹਨਾਂ ਨੇ ਚਾਹੇ ਉਹ ਹਰਿਦੁਆਰ ਗਏ ਚਾਹੇ ਉਹ ਕਿਤੇ ਗਏ ਉਹਨਾਂ ਨੇ ਪਹਿਲਾਂ ਹੀ ਜਵਾਬ ਨਹੀਂ ਦਿੱਤਾ, ਮਤਲਬ ਪਹਿਲਾਂ ਕੁਐਸਚਨ ਪੋਜ਼ ਹੋਣਾ ਚਾਹੀਦਾ, ਕੁਐਸਚਨ ਤਿਆਰ ਹੋਣਾ ਚਾਹੀਦਾ, ਕੁਐਸਚਨ ਪਲਾਂਟ ਹੋਣਾ ਚਾਹੀਦਾ, ਫਿਰ ਉਹ ਤੋਂ ਬਾਅਦ ਜਵਾਬ ਦਿੰਦੇ ਹੋ ਤਾਂ ਫਿਰ ਉਹ ਲੈਂਦਾ। ਹੁਣ ਇਹ ਗੁਰੂ ਸਾਹਿਬ ਦੀ ਜ਼ਿੰਦਗੀ 'ਚੋਂ ਹੀ ਸਿੱਖ ਲਿਆ ਕਿ ਆਪਾਂ ਡਿਸਕੋਰਸ ਕਿਵੇਂ ਕਰਨਾ, ਆਪਾਂ ਗੱਲ ਕਿਸੇ ਨਾਲ ਜਾ ਕੇ ਕਿਵੇਂ ਕਰਨੀ ਹੈ, ਤਾਂ ਪਹਿਲਾਂ ਜਵਾਬ ਨਹੀਂ ਦੇਣਾ। ਮਤਲਬ ਪਹਿਲਾਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਉਹਨਾਂ 'ਚ ਉਹ ਜਗਿਆਸਾ ਪੈਦਾ ਕਰਾਂ ਵੀ ਉਹ ਪੁੱਛਣ ਵੀ ਫਿਰ ਆਏ ਕਿਉਂ ਹੈ। ਹੁਣ ਮਿਸਾਲ ਦੇ ਤੌਰ ਤੇ ਮੈਂ ਦੱਸਦਾ ਵੀ ਜਿਵੇਂ ਸਕੂਲ 'ਚ ਗਏ ਤੇ ਉਹਨਾਂ ਨੂੰ ਪੁੱਛੀ ਦਾ ਵੀ ਤੁਸੀਂ ਜਨਮ ਦਿਨ ਮਨਾਉਂਦੇ ਹੋ ਆਪਦਾ,
ਤਾਂ
ਉਹ ਕਹਿੰਦੇ ਜੀ ਮਨਾਉਂਦੇ ਆ, ਉਹ ਕਨੈਕਟ ਹੋ ਗਏ ਨਾਲ। ਉਦੋਂ ਬਾਅਦ ਉਹਨਾਂ ਨੇ ਕਿਹਾ ਵੀ ਤੁਸੀਂ ਆਪਦੇ ਮੰਮੀ ਪਾਪਾ ਦਾ ਵੀ ਮਨਾਉਂਦੇ ਹੋ? ਹਾਂਜੀ ਮਨਾਉਂਦੇ ਆ, ਕੁਛ ਹੱਥ ਖੜੇ ਕਰ ਦਿੰਦੇ ਆ, ਉਸ ਪਿੰਡਾਂ 'ਚ ਵੈਸੇ ਘੱਟ ਹੀ ਮਨਾਉਂਦੇ ਆ। ਤੇ ਲੇਕਿਨ ਉਦੋਂ ਬਾਅਦ ਪੁੱਛੀ ਦਾ ਚਲੋ ਠੀਕ ਹੈ ਦਾਦਾ ਦਾਦੀ ਦਾ ਮਨਾਉਂਦੇ ਹੋ?
ਹਾਂਜੀ
ਹੋ ਸਕਦਾ ਇੱਕ ਦੋ ਉਹਨਾਂ 'ਚੋਂ ਵੀ ਹੱਥ ਖੜੇ ਕਰ ਦਿੰਦੇ ਹੋਣ, ਹੁਣ ਉਹ ਨਾਲ ਗੱਲਾਂ ਦੇ ਜੁੜ ਰਹੇ ਆ।
ਤੇ
ਫਿਰ ਅਖੀਰ ਪੁੱਛੀਦਾ ਵੀ ਠੀਕ ਹੈ ਤੁਸੀਂ ਮੈਨੂੰ ਐਂ ਦੱਸੋ ਵੀ ਤੁਸੀਂ ਆਪਦੇ ਪੜਦਾਦਾ ਜੀ ਦੇ ਪੜਦਾਦਾ ਜੀ ਦਾ ਨਾਂ ਜਾਣਦੇ ਹੋ? ਉਦੋਂ ਸਾਰੇ ਚੁੱਪ ਹੋ ਜਾਂਦੇ ਵੀ ਇਹ ਤਾਂ ਨੀ ਪਤਾ।
ਹਾਂਜੀ
ਫਿਰ ਉਹਨਾਂ ਨੂੰ ਇਉਂ ਪੁੱਛ ਲਈਦਾ ਵੀ ਵੇਖੋ ਤੁਸੀਂ ਆਪਦੇ ਪੜਦਾਦਾ ਜੀ ਦੇ ਪੜਦਾਦਾ ਜੀ ਦਾ ਨਾਂ ਵੀ ਨੀ ਜਾਣਦੇ, ਤੇ ਇੱਕ ਇਹ ਬਾਬਾ ਹੈ ਜਿਹੜਾ ਮਤਲਬ ਇਹ ਗੱਲ ਜਿਹੜੀ ਪੜਦਾਦੇ ਵਾਲੀ ਹੈ ਤਾਂ ਡੇਢ ਕੁ ਸੌ ਸਾਲ ਤੱਕ ਦੀ ਆਉਣੀ ਹੈ।
ਠੀਕ ਹੈ,
ਇਹ ਬਾਬਾ ਤਾਂ 550 ਸਾਲ ਹੋ ਗਏ ਇਹਨੂੰ, ਤੇ ਇਹਦਾ ਫਿਰ ਵੀ ਅਸੀਂ ਹੈਪੀ ਬਰਥਡੇ ਮਨਾਈ ਜਾਂਦੇ ਹਾਂ
ਜੀ,
ਤੇ ਨਾ ਇਹ ਸਾਡੇ ਪਰਿਵਾਰ ਚੋਂ ਹੈ, ਨਾ ਇਹ ਸਾਡੇ ਪਿੰਡ ਚੋਂ ਹੈ, ਤੇ ਅਸੀਂ ਹੀ ਨਹੀਂ ਮਨਾ ਰਹੇ, ਮਤਲਬ ਪੰਜਾਬ ਹੀ ਨਹੀਂ ਮਨਾ ਰਿਹਾ, ਭਾਰਤ ਹੀ ਨਹੀਂ ਮਨਾ ਰਿਹਾ, ਸਾਰੀ ਦੁਨੀਆਂ ਦੇ ਵਿੱਚ ਮਨਾਇਆ ਜਾ ਰਿਹਾ। ਤੇ ਕੋਈ ਤਾਂ ਗੱਲ ਹੋਊਗੀ ਵੀ ਇਸ ਬੰਦੇ ਦਾ ਕਿਉਂ ਆਏ ਜਨਮ ਦਿਨ ਮਨਾਇਆ ਜਾ ਰਿਹਾ
ਜੀ,
ਕੌਣ ਸੀ ਗੁਰੂ ਨਾਨਕ? ਤੇ ਜਦੋਂ ਉਹਨਾਂ ਨੂੰ ਇਉਂ ਪੁੱਛੀਦਾ ਵੀ ਫਿਰ ਕੌਣ ਸੀ ਗੁਰੂ ਨਾਨਕ, ਫਿਰ ਉਹ ਇੱਕ ਜਿਹੜਾ ਆਮ ਹੀ ਉਹਨਾਂ ਨੂੰ ਜਵਾਬ ਜਿਹੜਾ ਉਹ ਦੇ ਦਿੰਦੇ ਆ, ਸਿੱਖਾਂ ਦੇ ਪਹਿਲੇ ਗੁਰੂ ਸੀ ਜੀ।
ਜੀ
ਹੁਣ ਆਪਾਂ ਕਹਿੰਦੇ ਆ ਬਾਬਾ ਜਗਤ ਗੁਰੂ ਸੀ
ਜੀ,
ਬੱਚੇ ਜਵਾਬ ਦੇ ਰਹੇ ਉਹ ਸਿੱਖਾਂ ਦੇ ਪਹਿਲੇ ਗੁਰੂ ਸੀ
ਜੀ,
ਤਾਂ ਇੱਥੇ ਲੱਗਦਾ ਵੀ ਜਾਂ ਤਾਂ ਸਾਨੂੰ ਦੱਸਣਾ ਨਹੀਂ ਆਇਆ ਜਾਂ ਸਾਨੂੰ ਆਪ ਨੂੰ ਪੂਰੀ ਸਮਝ ਨਹੀਂ ਆਈ
ਜੀ,
ਤੇ ਫਿਰ ਉਹਨਾਂ ਨੂੰ ਇਉਂ ਗੱਲ ਕਰੀ ਦੀ ਹੈ ਵੀ ਦੇਖੋ ਗੁਰੂ ਜੀ ਤਾਂ ਜਿਵੇਂ ਟੀਚਰ ਹੈ ਹਨਾ, ਤਾਂ ਤੁਹਾਡੇ ਕੋਲੇ ਤੁਹਾਡੇ ਗਣਿਤ ਦੇ ਟੀਚਰ ਹੈ, ਮੈਥਮੈਟਿਕਸ ਦੇ, ਇਹ ਤੁਹਾਡੇ ਗਣਿਤ ਦੇ ਗੁਰੂ ਜੀ ਹੈ, ਤੁਹਾਡੇ ਸਾਇੰਸ ਦੇ ਗੁਰੂ ਜੀ ਹੈ, ਵਿਗਿਆਨ ਦੇ, ਤੁਹਾਡੇ ਭਾਸ਼ਾਵਾਂ ਦੇ ਗੁਰੂ ਜੀ ਹੈ, ਕੋਈ ਪੰਜਾਬੀ ਦੇ, ਕੋਈ ਹਿੰਦੀ ਦੇ ਹੈ, ਇਹਨਾਂ ਦੇ ਨਾਂ ਹੋਰ ਹੈ, ਇਹਨੇ ਨਾਨਕ ਦਾ ਨਾਮ ਮਾਪਿਆਂ ਨੇ ਨਾਨਕ ਰੱਖਤਾ, ਲੇਕਿਨ ਗੁਰੂ ਨਾਨਕ ਉਹਨੂੰ ਤਾਂ ਹੀ ਕਹਿਣ ਲੱਗੇ ਕਿਉਂਕਿ ਉਹ ਕਿਸੇ ਵਿਸ਼ੇ ਤੇ ਕੋਈ ਗੱਲ ਉਹਨਾਂ ਨੇ ਕੀਤੀ ਜਿਹੜੀ ਲੋਕਾਂ ਦੇ ਕੰਮ ਦੀ ਸੀ
ਜੀ।
ਤਾਂ ਗਣਿਤ ਵਾਲੇ ਗੁਰੂ ਜੀ ਤੁਹਾਨੂੰ ਕੋਈ ਫਾਰਮੂਲਾ ਦੱਸਦੇ ਆ, ਤੁਸੀਂ ਉਸ ਫਾਰਮੂਲੇ ਨੂੰ ਯਾਦ ਕਰ ਲੈਣਾ, ਸਾਰੀ ਉਮਰ ਤੁਸੀਂ ਉਸ ਫਾਰਮੂਲੇ ਤੇ ਚੱਲਦੇ ਹੋਏ, ਉਸ ਕੰਮ ਉਸ ਇੱਕ ਗੱਲ ਤੇ ਤੁਸੀਂ ਕਦੇ ਧੋਖਾ ਨਹੀਂ ਖਾਂਦੇ। ਫਾਰਮੂਲਾ ਹੀ ਲਾ ਲਓ ਵੀ ਤੁਸੀਂ ਹੱਟੀ ਤੇ ਗਏ, ਦੁਕਾਨ ਤੇ 10 ਰੁਪਏ ਤੁਹਾਡੇ ਕੋਲੇ ਹੈ, ਤੁਸੀਂ ਕੋਈ 7 ਰੁਪਏ ਦੀ ਚੀਜ਼ ਖਰੀਦੀ, ਵਾਪਸ ਕਿੰਨੇ ਲੈਣੇ ਹੈ, ਤਾਂ ਤੁਹਾਨੂੰ ਉਹ ਬਹੁਤ ਛੋਟੀ ਕਲਾਸ ਦੇ ਵਿੱਚ ਗਣਿਤ ਵਾਲੇ ਗੁਰੂ ਜੀ ਨੇ ਦੱਸਤਾ ਵੀ ਭਾਈ 10 ਐਂ ਉੱਤੇ ਲਿਖ ਕੇ, ਥੱਲੇ 7 ਲਿਖ ਕੇ, ਘਟਾਓ ਦਾ ਸਾਈਨ ਪਾ ਕੇ, ਮਾਈਨਸ ਦਾ, ਤੇ ਉਸ ਚੋਂ 10 ਚੋਂ 7 ਕੱਢ ਦਿਓ, ਪਿੱਛੇ 3 ਬਚ ਗਏ।
ਠੀਕ ਹੈ,
ਇਉਂ ਇਸ ਫਾਰਮੂਲੇ ਨਾਲ ਤੁਸੀਂ ਛੋਟੀ ਕਲਾਸ ਤੋਂ ਸ਼ੁਰੂ ਹੋ ਕੇ ਤੇ ਗਣਿਤ ਦੇ ਗੁਰੂ ਜੀ ਦੀ ਇਹ ਸਿੱਖਿਆ ਤੁਸੀਂ ਮਨ ਚ ਵਸਾ ਕੇ, ਤੇ ਉਦੋਂ ਬਾਅਦ ਸਾਰੀ ਉਮਰ ਤੁਸੀਂ ਭਾਵੇਂ ਲੱਖਾਂ ਕਰੋੜਾਂ ਦੇ ਸੌਦੇ ਕਰੀ ਜਾਓ, ਤੁਹਾਨੂੰ ਪ੍ਰੋਬਲਮ ਨਹੀਂ ਆਊਗੀ
ਜੀ।
ਉਹ ਗਣਿਤ ਦੇ ਗੁਰੂ ਜੀ ਦਾ ਕਮਾਲ ਹੈ। ਹੁਣ ਇਸੇ ਲਈ ਉਹਨਾਂ ਦੀ ਕਦਰ ਹੈ। ਕੀ ਗੁਰੂ ਨਾਨਕ ਨੂੰ ਗੁਰੂ ਕਿਹਾ ਜਾਂਦਾ ਕੋਈ ਉਹ ਗਣਿਤ ਪੜ੍ਹਾਉਂਦੇ ਸੀ ਤਾਂ ਬੱਚੇ ਉਦੋਂ ਨਾਲ ਹੀ ਸ਼ਾਮਿਲ ਹੋ ਜਾਂਦੇ? ਨਹੀਂ ਜੀ। ਫਿਰ ਕੀ ਉਹ ਸਾਇੰਸ ਪੜ੍ਹਾਉਂਦੇ ਸੀ? ਨਹੀਂ ਜੀ। ਮਿਊਜ਼ਿਕ ਪੜ੍ਹਾਉਂਦੇ ਸੀ? ਨਹੀਂ ਜੀ। ਫਾਈਨ ਆਰਟਸ ਤੇ ਪੜ੍ਹਾ ਸੀ ਕਿ? ਨਹੀਂ ਜੀ। ਫਿਰ ਚਲੋ ਵੇਖੀਏ ਤਾਂ ਸਹੀ ਵੀ ਗੱਲਾਂ ਕੀ ਕੀਤੀਆਂ, ਫਿਰ ਆਪਾਂ ਸਬਜੈਕਟ ਬਾਰੇ ਆ ਜਾਂਗੇ। ਤਾਂ ਜਦੋਂ ਗੱਲਾਂ ਦੀ ਗੱਲ ਕਰਦੇ ਹਾਂ ਤਾਂ ਫਿਰ ਬਾਬੇ ਨਾਨਕ ਨੇ ਕਿਹਾ ਵੀ ਕਿਰਤ ਕਰੋ। ਹੁਣ ਆਪਣਾ ਕੰਮ ਜੇ ਅਸੀਂ ਆਪ ਕਰ ਸਕਦੇ ਹਾਂ ਤਾਂ ਫਿਰ ਸਾਨੂੰ ਕਿਸੇ ਦੇ ਤਰਲੇ ਕਰਨ ਦੀ ਲੋੜ ਨਹੀਂ, ਉਸ ਕੰਮ ਲਈ ਕਿਸੇ ਹੋਰ ਦੀ ਮਿਹਨਤ ਕਰਨ ਦੀ ਲੋੜ ਨਹੀਂ, ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ।
ਠੀਕ ਹੈ,
ਤਾਂ ਅਸੀਂ ਅਣਖ ਨਾਲ ਜਿਉਂ ਸਕਦੇ ਹਾਂ ਵੀ ਅਸੀਂ ਆਪਦਾ ਕੰਮ ਆਪ ਕਰ ਸਕਦੇ ਹਾਂ, ਉਸ ਕੰਮ ਪਿੱਛੇ ਸਾਨੂੰ ਕਿਸੇ ਦੀ ਮਿਹਨਤ ਕਰਨ ਦੀ ਲੋੜ ਨਹੀਂ, ਤਾਂ ਕਿਸੇ ਅੱਗੇ ਨਿਆਉਣ ਦੀ ਲੋੜ ਨਹੀਂ, ਤਾਂ ਸਾਨੂੰ ਕਿਸੇ ਅੱਗੇ ਮੰਗਤੇ ਬਣਨ ਦੀ ਲੋੜ ਨਹੀਂ। ਕਹਿ ਲਓ
ਜੀ,
ਮੰਗਤਿਆਂ ਦੀ ਕੋਈ ਇੱਜ਼ਤ ਨਹੀਂ ਹੁੰਦੀ ਤੇ ਅਣਖ ਬਣਾ ਜ਼ਿੰਦਗੀ ਜਿਹੜੀ ਆ ਉਹ ਹਰਾਮ ਹੈ
ਜੀ।
ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ, ਜੇਤਾ ਕਿਛ ਖਾਏ, ਮੰਗਤ ਦੀ ਇੱਜ਼ਤ ਨਹੀਂ ਹੁੰਦੀ, ਇੱਜ਼ਤ ਬਿਨਾ ਜ਼ਿੰਦਗੀ ਹਰਾਮ ਹੈ। ਸੋ ਕਿਰਤ ਜਿਹੜੀ ਹੈ ਉਹ ਬਹੁਤ ਹੀ ਮਤਲਬ ਵਧੀਆ ਸੁਧਾਰ ਹੈ। ਬੱਚੇ ਇਸ ਗੱਲ ਨਾਲ ਐਗਰੀ ਕਰ ਜਾਂਦੇ ਵੀ ਵਾਕਈ ਜੇ ਅਸੀਂ ਕਿਹੜਾ ਕੰਮ ਅਸੀਂ ਆਪ ਕਰ ਸਕਦੇ ਹਾਂ ਉਹਦੇ ਵਾਸਤੇ ਸਾਨੂੰ ਕਿਸੇ ਦੀ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ।
ਬਿਲਕੁਲ ਬਿਲਕੁਲ।
ਫਿਰ ਇਹਨੂੰ ਕੁਦਰਤ ਦੇ ਵਿੱਚੋਂ ਵੀ ਜੇ ਵੇਖੀਏ ਤਾਂ ਚਿੜੀਆਂ ਜਨੌਰ ਇਹ ਆਪਦਾ ਦਾਣਾ ਆਪ ਚੁਗਦੇ ਆ, ਇਹਨਾਂ ਦੀ ਕੋਈ ਹੋਰ ਨਹੀਂ ਲਿਆ ਕੇ ਦਿੰਦਾ। ਜੰਗਲ ਦੇ ਵਿੱਚ ਵੇਖੀਏ ਤਾਂ ਬੱਚਿਆਂ ਨੂੰ ਇੰਟਰਸਟ ਬਣਾਉਣ ਲਈ ਸਵਾਲ ਵੀ ਇਹ ਕਰੀਦਾ, ਹਕੀਕਤ ਵੀ ਹੈ ਵੈਸੇ ਕੁਦਰਤ ਦੀ, ਬਹੁਤ ਕੁਛ ਬਹੁਤ ਕੀ ਸਾਰਾ ਕੁਝ ਹੀ ਜਿਹੜਾ ਗੁਰਬਾਣੀ ਦੇ ਵਿੱਚ ਹੈ ਉਹ ਕੁਦਰਤ ਦੇ ਨਿਯਮਾਂ ਦੇ ਅਨੁਸਾਰ ਹੈ, ਤੇ ਕੁਦਰਤ ਦੇ ਨਿਯਮ ਹੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਉਸ ਹੁਕਮ ਦੀ ਰਜ਼ਾ ਚ ਚੱਲਣ ਵਾਸਤੇ ਹੀ ਉਹਨਾਂ ਨੇ ਕਿਹਾ। ਤਾਂ ਇੱਕ ਜੇ ਉਹਨਾਂ ਨੂੰ ਪੁੱਛੀਏ ਵੀ ਬਈ ਬੱਚਿਓ ਜੰਗਲ ਦਾ ਰਾਜਾ ਕੌਣ ਹੈ, ਸਾਰੇ ਇੱਕ ਆਵਾਜ਼ ਚ ਬੋਲ ਦਿੰਦੇ ਜੀ ਸ਼ੇਰ। ਹੁਣ ਇਸ ਚ ਵੱਡੇ ਛੋਟੇ ਦੀ ਗੱਲ ਨੀ, ਇੰਟਰਸਟ ਸਾਰਿਆਂ ਦਾ ਹੀ ਬਣ ਜਾਂਦਾ ਕਿਉਂਕਿ ਇਸ ਲੈਵਲ ਤੇ ਛੋਟੇ ਤੋਂ ਛੋਟਾ ਬੱਚਾ ਵੀ ਕਨੈਕਟ ਹੋ ਜਾਂਦਾ। ਤਾਂ ਹੁਣ ਸ਼ੇਰ ਜੰਗਲ ਦਾ ਰਾਜਾ ਹੈ, ਦੇਖੋ ਕਦੇ ਵੀ ਕੋਈ ਇਹ ਨੀ ਕਹਿੰਦਾ ਵੀ ਗਿੱਦੜ ਹੈ ਜੀ ਜਾਂ ਕੋਈ ਡੂੰਬੜੀ ਹੈ ਜੀ ਜਾਂ ਕੁੱਤਾ ਹੈ ਜੀ, ਸ਼ੇਰ ਹੀ ਕਿਉਂ ਰਾਜਾ ਹੈ? ਖਾਸੀਅਤ ਇਹ ਹੈ ਕਿ ਸ਼ੇਰ ਆਪਦਾ ਸ਼ਿਕਾਰ ਆਪ ਕਰਦਾ ਹੈ। ਕਿਸੇ ਦਾ ਮਾਰਿਆ ਸ਼ਿਕਾਰ ਨਹੀਂ ਖਾਂਦਾ ਉਹ, ਯਾਨੀ ਕਿ ਉਹ ਆਪ ਕਮਾ ਕੇ ਖਾਂਦਾ ਤਾਂ ਹੀ ਉਹ ਸ਼ੇਰ ਹੈ। ਹਾਂ ਗਿੱਦੜ ਹੈ, ਲੋਂਬੜੀਆਂ ਹੈ, ਹੋ ਸਕਦਾ ਸ਼ੇਰ ਕਦੇ ਭੁੱਖਾ ਵੀ ਸੌਂ ਜੇ, ਤੇ ਇਹ ਵੀ ਹੋ ਸਕਦਾ ਵੀ ਗਿੰਦੜ ਤੇ ਲੋਂਬੜੀਆਂ ਤੇ ਹੋਰ ਜਿਹੜੇ ਜਾਨਵਰ ਉਹ ਰੱਜ ਕੇ ਸੌਂਦੇ ਹੋਣ, ਪਰ ਫਿਰ ਵੀ ਉਹ ਰਾਜੇ ਨਹੀਂ ਹੋ ਸਕਦੇ।
ਸੋ
ਰਾਜਾ ਉਹੋ ਹੀ ਹੋਊਗਾ ਜਿਹੜਾ ਕਿਰਤੀ ਹੈ, ਜਿਹੜਾ ਆਪ ਦੀ ਆਪ ਕਮਾ ਕੇ ਖਾਂਦਾ, ਆਪਣ ਹੱਥੀ ਆਪਣਾ ਆਪ ਹੀ ਕਾਜ ਸਵਾਰੀਏ, ਚਾਹੇ ਰੂਹਾਨੀ ਤੌਰ ਤੇ ਕਿਸੇ ਦਾ ਪਾਠ ਕੀਤਾ ਆਪਣੇ ਕੰਮ ਨਹੀਂ ਆਉਣਾ, ਕਿਸੇ ਦੀ ਮਤਲਬ ਜਿਹੜੀ ਚੰਗਿਆਈ ਆਪਣੇ ਕੰਮ ਨਹੀਂ ਆਉਣੀ, ਆਪਣੀ ਆਪ ਦੀ ਬੀਜੀ ਹੀ ਆਪਾਂ ਵਰਧਣੀ ਹੈ। ਤਾਂ ਉਸ ਪੁਆਇੰਟ ਆਫ ਵਿਊ ਤੋਂ ਵੇਖੀਏ ਤਾਂ ਜੇ ਬਾਦਸ਼ਾਹ ਵਾਂਗੂ ਜਿਉਣਾ, ਜੇ ਸਹੀ ਮਨੁੱਖਾਂ ਦੇ ਤੌਰ ਤੇ ਵਿਚਰਨਾ, ਜੇ ਇੱਜ਼ਤ ਨਾਲ ਮਤਲਬ ਦੁਨੀਆਂ ਤੇ ਆਪਦਾ ਤੁਸੀਂ ਰਹਿਣਾ ਹੈ, ਤਾਂ ਕਿਰਤੀ ਹੋਣਾ ਪਊਗਾ, ਆਪਦੀ ਆਪ ਕਮਾ ਕੇ ਖਾਣਾ ਪਊਗਾ। ਇਹੀ ਗੱਲਾਂ ਗੁਰੂ ਸਾਹਿਬ ਨੇ ਜੋਗੀਆਂ ਨੂੰ, ਸਿੱਧਾਂ ਨੂੰ, ਸਾਰਿਆਂ ਨੂੰ ਆਖੀਆਂ ਵੀ ਤੁਸੀਂ ਭਾਈ ਗ੍ਰਹਿਸਥੀਆਂ ਨੂੰ ਮਾੜਾ ਤਾਂ ਕਹਿੰਦੇ ਹੋ, ਪਰ ਫਿਰ ਮੰਗਣ ਉਹਨਾਂ ਦੇ ਚਾ ਵੜਦੇ ਹੋ, ਤੇ ਇਹਦੀ ਬਜਾਏ ਤੁਸੀਂ ਆਪ ਮਿਹਨਤ ਕਰੋ।
ਸਰਮੇਹਤੀ
ਧਿਆਨ ਕੀ ਕਰਿਆ ਬਿਪੂਤ, ਉਹ ਸਾਰਾ ਜਿਹੜਾ ਹਾਂ, ਆਪ ਮਿਹਨਤ ਕਰੋ, ਆਪ ਕਿਰਤ ਕਰੋ, ਆਪਦੀ ਕਮਾ ਕੇ ਖਾਓ। ਔਰ ਜਦੋਂ ਤੁਸੀਂ ਕਿਰਤ ਕਰਦੇ ਹੋ ਤਾਂ ਤੁਸੀਂ ਕਮਾ ਕੇ ਖਾਂਦੇ ਹੋ, ਜਿੱਥੇ ਅਣਖ ਨਾਲ ਜਿਉਣਾ ਸ਼ੁਰੂ ਕਰ ਦਿੰਦੇ ਹੋ ਉੱਥੇ ਹਕਾਰ ਵੀ ਨਾ ਜਾਇਓ
ਜੀ।
ਤਾਂ ਉਹਦੇ ਲਈ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਕਿ ਜਿਸ ਕਰਤਾਰ ਨੇ, ਜਿਸ ਕਰਤਾ ਪੁਰਖ ਨੇ ਤੁਹਾਨੂੰ ਬਣਾਇਆ, ਉਸੇ ਨੇ ਹੀ ਤੁਹਾਨੂੰ ਇਹ ਸੋਝੀ ਬੁੱਧੀ ਤੇ ਸ਼ਮਤਾ ਤੇ ਸਮਰੱਥਾ ਦਿੱਤੀ ਹੈ ਵੀ ਤੁਸੀਂ ਕਿਰਤ ਕਰਨ ਜੋਗੇ ਹੋ ਗਏ। ਸੋ ਉਹਦਾ ਧੰਨਵਾਦ ਕਰੋ, ਉਹਦਾ ਸ਼ੁਕਰ ਕਰੋ, ਤੇ ਇਹ ਸਮਝਦੇ ਹੋਏ ਵੀ ਸਾਨੂੰ ਉਸੇ ਦੀ ਦਿੱਤੇ ਬਲ ਬੁੱਧ ਕਰਕੇ ਹੀ ਅਸੀਂ ਇਹ ਸਮਰੱਥ ਹੋਏ ਹਾਂ, ਤੇ ਕਿਉਂਕਿ ਉਹ ਕਰਤਾ ਸਾਰਿਆਂ ਦਾ ਸਾਂਝਾ ਬਾਪ ਹੈ, ਤੇ ਉਹਦੇ ਸ਼ੁਕਰ ਦੇ ਵਿੱਚ ਰਹਿੰਦਿਆਂ ਹੋਇਆਂ ਜੋ ਅਸੀਂ ਕਮਾਈ ਕੀਤੀ, ਜੋ ਅਸੀਂ ਕਿਰਤ ਕੀਤੀ ਹੈ, ਉਹ ਉਹਦੇ ਸਦਕਾ ਹੋਈ ਹੈ, ਤਾਂ ਕਦੇ ਵੀ ਹੰਕਾਰ ਚ ਨਹੀਂ ਆਵਾਂਗੇ। ਹੰਕਾਰ ਨੂੰ ਬਹੁਤ ਵੱਡਾ ਰੋਗ ਕਿਹਾ ਗੁਰਬਾਣੀ ਨੇ, ਤਾਂ ਉਹ ਪ੍ਰਾਈਡ ਹੈ ਤੇ ਫਾਲ, ਆਪਾਂ ਅੰਗਰੇਜ਼ੀ ਚ ਵੀ ਇਹ ਸਟੇਟਮੈਂਟ ਪੜ੍ਹਦੇ ਹਾਂ, ਹਉਮੈ ਦੀਰਘ ਰੋਗ ਹੈ, ਗੁਰੂ ਸਾਹਿਬ ਨੇ ਬਹੁਤ ਵਾਰ ਕਿਹਾ। ਤਾਂ ਹੰਕਾਰੇ ਬੰਦੇ ਨਾਲ ਕੋਈ ਵੀ ਦੋਸਤੀ ਨਹੀਂ ਕਰਦਾ, ਹੰਕਾਰੇ ਬੰਦੇ ਨਾਲ ਜ਼ਿਆਦਾ ਦੇਰ ਨਿਭਦੀ ਨਹੀਂ।
ਠੀਕ ਹੈ,
ਹੁਣ ਇਹ ਜਿਹੜਾ ਰੱਬ ਦਾ ਸ਼ੁਕਰ ਕਰਨ ਦੀ ਗੱਲ ਹੈ, ਨਿਮਰਤਾ ਦੀ ਗੱਲ ਹੈ, ਹਲੀਮੀ ਦੀ ਗੱਲ ਹੈ, ਇਹ ਬੱਚਿਆਂ ਦੇ ਵਿੱਚ ਜੇ ਆ ਜਾਂਦੀ ਹੈ, ਤਾਂ ਦੇਖੋ ਅਸੀਂ ਸਾਰੇ ਉਸ ਬੱਚੇ ਨੂੰ ਪਸੰਦ ਕਰਦੇ ਹਾਂ, ਉਹਦੇ ਨਾਲ ਦੋਸਤੀ ਕਰਨੀ ਚਾਹੁੰਦੇ ਹਾਂ, ਜਿਹੜਾ ਨਿਮਰਤਾ ਚ ਹੈ, ਜਿਹੜਾ ਸਾਰਿਆਂ ਨਾਲ ਹੱਸ ਕੇ ਗੱਲ ਕਰਦਾ, ਵੱਡੇ ਛੋਟੇ ਦਾ ਫਰਕ ਨਹੀਂ ਰੱਖਦਾ, ਕਿਸੇ ਨੂੰ ਨੀਵਾਂ ਨਹੀਂ ਸਮਝਦਾ, ਆਪਦੇ ਆਪ ਨੂੰ ਕਿਸੇ ਤੋਂ ਉੱਚਾ ਨਹੀਂ ਸਮਝਦਾ
ਜੀ,
ਤੇ ਨਾ ਹੀ ਆਪਦੇ ਆਪ ਨੂੰ ਕਿਸੇ ਤੋਂ ਨੀਵਾਂ ਸਮਝਦਾ, ਕਿਉਂਕਿ ਦੋਵਾਂ ਤਰ੍ਹਾਂ ਦੀ ਫੀਲਿੰਗ ਹੀ ਮਾੜੀ ਹੈ, ਸੁਪੀਰੀਅਰਟੀ ਕੰਪਲੈਕਸ ਵੀ ਉਨਾ ਹੀ ਮਾੜਾ ਜਿੰਨਾ ਇਨਫੀਰੀਅਰਟੀ ਕੰਪਲੈਕਸ ਮਾੜਾ। ਤੇ ਜਦੋਂ ਅਸੀਂ ਉਸਦੇ ਨਾਮ ਚ ਆ ਜਾਂਦੇ ਹਾਂ, ਉਸਦੀ ਯਾਦ ਚ ਆ ਜਾਂਦੇ ਹਾਂ, ਉਸਦੀ ਹਜ਼ੂਰੀ ਚ ਆ ਜਾਂਦੇ ਹਾਂ, ਨਾਮ ਸਿਮਰਨ ਇਸੇ ਨੂੰ ਕਿਹਾ ਜਾ ਸਕਦਾ ਕਿ ਉਹਦੀ ਹਜ਼ੂਰੀ ਨੂੰ ਮਹਿਸੂਸ ਕਰਨਾ ਕਿ ਹਮੇਸ਼ਾ ਉਹ ਨਾਲ ਹੈ, ਹਮੇਸ਼ਾ ਜੋ ਹੋ ਰਿਹਾ ਉਹਦੇ ਸਦਕਾ, ਉਹਦੀ ਸਮਰੱਥਾ ਸਦਕਾ ਹੋ ਰਿਹਾ। ਤੇ ਤੀਜੀ ਗੱਲ ਜਿਹੜੀ ਵੰਡ ਛਕਣ ਦੀ ਆ ਜਾਂਦੀ ਹੈ, ਉੱਥੇ ਦੇਖੋ ਆਪਦੇ ਲਈ ਤਾਂ ਚਿੜੀਆਂ ਜਨੌਰ ਤੇ ਪਸ਼ੂ ਵੀ ਮਿਹਨਤ ਕਰਦੇ ਆ, ਕਮਾਉਂਦੇ ਖਾਂਦੇ ਆ, ਜੇ ਮਨੁੱਖ ਜੋ ਕਰਦਾ ਹੈ ਸਿਰਫ ਆਪਦੇ ਵਾਸਤੇ, ਆਪਦੀ ਪਰਿਵਾਰ ਵਾਸਤੇ, ਆਪਦੀ ਕੋਠੀ, ਆਪਦੀ ਕਾਰ, ਆਪਦਾ ਬਿਜ਼ਨਸ, ਆਪਦੇ ਰਿਸ਼ਤੇਦਾਰ ਜਾਂ ਆਪਦੇ 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 ਆਪਦੇ, ਤਾਂ ਫਿਰ ਗਾਂ ਮੱਝਾਂ ਵੀ ਜਿਹੜੀਆਂ ਗਾਈਆਂ ਮੱਝਾਂ ਆਪਾਂ ਵਿੜਨਾ, ਮਤਲਬ ਅਸੀਂ ਸਾਰੇ ਜਿਵੇਂ ਵਿਚਰਦੇ ਹਾਂ ਦੇਖਦੇ ਹਾਂ, ਤਾਂ ਉਹ ਆਪਦੇ ਕੱਟੇ ਬੱਚੇ ਨੂੰ ਹੀ ਦੁੱਧ ਪਿਆਉਂਦੀਆਂ, ਦੂਜੇ ਨੂੰ ਕਲੇੜੇ ਉਹ ਵੀ ਨਹੀਂ ਲੱਗਣ ਦਿੰਦੀਆਂ
ਜੀ ਜੀ।
ਤੇ ਫਿਰ ਇਹੋ ਜਿਹੇ ਮਨੁੱਖ ਭਾਵੇਂ ਕਿੰਨਾ ਹੀ ਕਮਾਈ ਕਰ ਲੈਣ, ਕਿੰਨਾ ਹੀ ਅਮੀਰ ਹੋ ਜਾਣ, ਕਿੰਨਾ ਹੀ ਕੁਛ ਜੋੜ ਲੈਣ, ਅੰਤ ਨੂੰ ਉਹਨਾਂ ਦਾ ਜੀਵਨ ਦਾ ਤਲਤਾ ਜਾਂ ਜੀਵਨ ਦਾ ਪੱਧਰ ਤਾਂ ਕਹਿ ਲਾਂਗੇ ਕਿ ਪਸ਼ੂਆਂ ਵਰਗਾ ਹੀ ਹੋਇਆ,
ਪਸ਼ੂਆਂ
ਵਰਗਾ, ਫਿਰ ਆਪਦੇ ਲਈ ਤਾਂ ਪਸ਼ੂ ਵੀ ਕਮਾਉਂਦੇ ਆ।
ਬਿਲਕੁਲ ਬਿਲਕੁਲ ਬਿਲਕੁਲ,
ਪਸ਼ੂਆਂ ਦੇ ਪੱਧਰ ਤੋਂ ਉੱਠ ਕੇ ਜੇ ਅਸੀਂ ਮਨੁੱਖਾ ਪੱਧਰ ਤੇ ਆਉਣਾ ਤਾਂ ਅਸੀਂ ਸਮਾਜਿਕ ਪ੍ਰਾਣੀ ਆ
ਜੀ,
ਮਨੁੱਖ ਇੱਕ ਸਮਾਜਿਕ ਪ੍ਰਾਣੀ ਆਪਾਂ ਕਹਿ ਦਿੰਦੇ ਹਾਂ। ਸਮਾਜਿਕ ਪ੍ਰਾਣੀ ਕਿਵੇਂ ਬਣਦਾ? ਸਮਾਜ ਨਾਲ। ਸਮਾਜ ਕੀ ਹੁੰਦਾ ਹੈ? ਸਾਡੇ ਸਮਾਜ ਵਿੱਚ ਭੈਣ ਭਰਾ, ਚਾਚੇ ਤਾਏ, ਨਾਨਕੇ ਦਾਦਕੇ, ਇਹ ਸਾਰਾ ਕੁਛ ਆ ਜਾਂਦਾ ਹੈ, ਜੋ ਪਸ਼ੂਆਂ ਦੇ ਵਿੱਚ ਹੈ ਨਹੀਂ ਇਹ। ਤਾਂ ਜਿੱਥੇ ਅਸੀਂ ਇੰਨਾ ਆਪਦਾ ਉਹ ਪਰਿਵਾਰ, ਚਾਚੇ ਤਾਏ, ਨਾਨਕੇ ਦਾਦਕੇ ਤੇ ਹੋਰ ਸਾਰੀਆਂ ਰਿਸ਼ਤੇਦਾਰੀਆਂ ਸਮਝਦੇ ਹਾਂ, ਫਿਰ ਜਦੋਂ ਅਸੀਂ ਹੋਰ ਉਤਲੇ ਤਲ ਤੇ ਸੋਚਦੇ ਹਾਂ ਤਾਂ ਸਾਨੂੰ ਇਹ ਵੀ ਲੱਗਣ ਲੱਗ ਪੈਂਦਾ ਕਿਤੇ ਨਾ ਕਿਤੇ ਜਾ ਕੇ ਕਿ ਸਾਰਾ ਹੀ ਬ੍ਰਹਿਮੰਡ ਜਿਹੜਾ ਸਾਡਾ ਪਰਿਵਾਰ ਹੈ, ਇਹ ਤਾਂ ਇੱਕ ਮਨੁੱਖਤਾ ਦੀ ਕਹਿ ਲਓ ਲੈਵਲ ਆਫ ਮਤਲਬ ਐਗਜ਼ਿਸਟੈਂਸ ਹੈ, ਕਿਸ ਡਿਗਰੀ ਤੇ ਤੁਸੀਂ ਐਗਜ਼ਿਸਟ ਕਰ ਰਹੇ ਹੋ, ਕਿੰਨੇ ਕੁ ਉੱਚੇ ਮਨੁੱਖ ਹੋ ਤੁਸੀਂ, ਉਹ ਇਸ ਤੇ ਡਿਪੈਂਡ ਕਰਦਾ ਕਿ ਕਿੰਨਾ ਕੁ ਦਾਇਰਾ ਤੁਹਾਡੇ ਪਰਿਵਾਰ ਚ ਸ਼ਾਮਲ ਹੈ। ਤੁਸੀਂ ਪਿੰਡ ਪੱਧਰ ਤੇ ਜਿਉਂ, ਸ਼ਹਿਰ ਮੁਹੱਲੇ ਪੱਧਰ ਤੇ ਜਿਉਂ ਰਹੇ ਹੋ, ਜਾਂ ਤੁਸੀਂ ਸੂਬੇ ਪੱਧਰ ਤੇ ਜਾਂ ਕਿਸੇ ਦੇਸ਼ ਪੱਧਰ ਤੇ ਜਿਉਂ ਰਹੇ ਹੋ ਵੀ ਦੇਸ਼ ਮੇਰਾ ਹੈ, ਜਾਂ ਤੁਸੀਂ ਇਹ ਸੋਚਦੇ ਹੋ ਕਿ ਸਾਰਾ ਬ੍ਰਹਿਮੰਡ ਮੇਰਾ ਹੈ
ਜੀ।
ਫਿਰ ਜਦੋਂ ਤੁਸੀਂ ਸਾਰਿਆਂ ਲਈ ਕੰਮ ਕਰਨ ਲੱਗ ਪੈਂਦੇ ਹੋ ਤੇ ਫਿਰ ਤੁਸੀਂ ਉਸ ਉੱਚੇ ਲੈਵਲ ਦੇ ਮਨੁੱਖ ਬਣ ਜਾਂਦੇ ਹੋ ਜੋ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ ਸਰਬੱਤ ਦੇ ਪਰੇ ਦਾ
ਜੀ।
ਉਸ ਲਈ ਫਿਰ ਹਾਂ, ਜਦੋਂ ਤੁਹਾਡਾ ਉਹ ਸਾਰਾ ਪਰਿਵਾਰ ਬਣ ਜਾਂਦਾ ਤੇ ਫਿਰ ਤੁਸੀਂ ਵੰਡ ਕੇ ਛਕਣ ਦੇ ਉਸ ਚ ਆ ਜਾਂਦੇ ਹੋ
ਜੀ। ਜੀ,
ਤੁਹਾਨੂੰ ਲੱਗਦਾ ਕਿ ਸਾਰੇ ਮੇਰੇ ਹੈ ਤੇ ਜੋ ਮੇਰੇ ਕੋਲੇ ਹੈ ਇਹ ਮੇਰੀਆਂ ਲੋੜਾਂ ਤੋਂ ਬਾਅਦ ਬਾਕੀ ਦਾ ਪਰਮਾਤਮਾ ਨੇ ਮੈਨੂੰ ਦੂਜਿਆਂ ਨੂੰ ਦੇਣ ਲਈ ਦਿੱਤਾ ਹੈ
ਜੀ। ਜੀ,
ਸਾਰਿਆਂ ਦੀਆਂ ਲੋੜਾਂ ਪੂਰੀ, ਕਿਉਂਕਿ ਹਰੇਕ ਨੂੰ ਹਰੇਕ ਦੀ ਇੱਥੇ ਦੁਨੀਆਂ ਦੇ ਵਿੱਚ ਜੇ ਆਪਾਂ ਕੁਦਰਤ ਦੇ ਵਿੱਚ ਵੇਖੀਏ ਨਾ ਤਾਂ ਕੰਪੀਟੀਸ਼ਨ ਹੀ ਕੋਆਪਰੇਸ਼ਨ ਹੈ
ਜੀ।
ਜੇ ਅਸੀਂ ਕਾਰਬਨ ਡਾਈਆਕਸਾਈਡ ਲੈਂਦੇ ਹਾਂ ਤੇ ਪਲਾਂਟਸ ਜਿਹੜੇ ਹੈ ਉਹ ਆਕਸੀਜਨ ਕਾਰਬਨ ਡਾਈਆਕਸਾਈਡ ਲੈਂਦੇ ਆ ਤੇ ਆਕਸੀਜਨ ਦਿੰਦੇ ਆ, ਅਸੀਂ ਉਹਨਾਂ ਤੇ ਡਿਪੈਂਡੈਂਟ ਹੈ, ਉਹ ਸਾਡੇ ਤੇ ਡਿਪੈਂਡੈਂਟ ਹੈ। ਹਰ ਬੰਦਾ ਹਰ ਕੰਮ ਨਹੀਂ ਕਰ ਸਕਦਾ
ਜੀ। ਜੀ,
ਇਸ ਕਰਕੇ ਕੁਛ ਬੰਦੇ ਜਿਹੜੇ ਹੈ ਉਹ ਕੁਛ ਹੋਰ ਤਰ੍ਹਾਂ ਦਾ ਕੰਮ ਕਰਦੇ ਆ, ਕੁਛ ਹੋਰ ਤਰ੍ਹਾਂ ਦਾ ਕੰਮ ਕਰਦੇ ਆ, ਯਾਨੀ ਇੱਕ ਸ਼ੇਅਰਿੰਗ ਜਿਹੜੀ ਹੈ ਇਹ ਸਮਾਜ ਦੇ ਵਿੱਚ ਨਹੀਂ ਕੁਦਰਤ ਦੇ ਵਿੱਚ ਵੀ ਸ਼ੇਅਰਿੰਗ ਹੈਗੀ ਹੈ। ਤਾਂ ਉਹ ਸ਼ੇਅਰਿੰਗ ਉਸ ਤੋਂ ਬਿਨਾਂ ਇਹ ਤਾਣਾ ਬਾਣਾ ਜਿਹੜਾ ਉਹ ਨਹੀਂ ਰਹਿ ਸਕਦਾ
ਜੀ। ਜੀ,
ਔਰ ਦੂਜੀ ਗੱਲ ਇਹ ਕਿ ਕੁਦਰਤ ਦਾ ਇੱਕ ਇਹ ਵੀ ਨਿਯਮ ਹੈ ਕਿ ਜੋ ਅਸੀਂ ਬੀਜਾਂਗੇ ਉਹੀ ਵੱਟਾਂਗੇ। ਬੱਚਿਆਂ ਨੂੰ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੇ ਖਾਸ ਕਰ ਗਵਰਨਮੈਂਟ ਸਕੂਲਾਂ ਦੇ ਵਿੱਚ ਬੱਚੇ ਜਿਵੇਂ ਆਪਾਂ ਕਹਿੰਦੇ ਹਾਂ ਲੋਅਰ ਸਟ੍ਰੈਟਾ ਦੇ, ਪਰ ਇਹ ਗੱਲਾਂ ਸਾਰੇ ਬੇਸਿਕ ਗੱਲਾਂ ਸਮਝਦੇ ਆ ਵੀ ਜੇ ਇੱਕ ਮੱਕੀ ਦਾ ਦਾਣਾ ਆਪਾਂ ਬੀਜਦੇ ਹਾਂ ਤਾਂ ਮੱਕੀ ਉੱਗਰਦੀ ਹੈ, ਉੱਥੇ ਕੁਛ ਹੋਰ ਨਹੀਂ ਉੱਗਰਦਾ। ਤੇ ਦੂਜੀ ਗੱਲ ਕਿ ਇੱਕ ਦਾਣਾ ਬੀਜਿਆ ਸੀ ਲੇਕਿਨ ਕੁਦਰਤ ਨੇ ਛੱਲੀ ਦੇ ਵਿੱਚ ਸਜਾ ਕੇ ਸਾਨੂੰ ਕਿੰਨੇ ਸੋਹਣੇ ਤਰੀਕੇ ਦੇ ਨਾਲ ਕਿੰਨੇ ਦਾਣੇ ਵਾਪਸ ਦਿੱਤੇ। ਸੋ ਕਹਿਣ ਦਾ ਮਤਲਬ ਜੋ ਅਸੀਂ ਬੀਜਦੇ ਆ ਉਹੀ ਵਾਪਸ ਆਉਂਦਾ
ਜੀ। ਜੀ,
ਜੋ ਅਸੀਂ ਦਿੰਦੇ ਆ ਉਹੀ ਵਾਪਸ ਆਉਂਦਾ। ਦੂਜੀ ਗੱਲ ਕਿ ਜੋ ਅਸੀਂ ਦਿੰਦੇ ਆ ਉਹ ਮਲਟੀਪਲਾਈ ਹੋ ਕੇ ਵਾਪਸ ਆਉਂਦਾ। ਤੇ ਵੰਡ ਛਕਣ ਦਾ ਜਿਹੜਾ ਕੰਸੈਪਟ ਹੈ ਉਹਦੇ ਨਾਲ ਜਦੋਂ ਅਸੀਂ ਜੋ ਜੇ ਅਸੀਂ ਚੰਗਿਆਈ ਦੇਵਾਂਗੇ, ਜੇ ਅਸੀਂ ਪਿਆਰ ਦੇਵਾਂਗੇ ਬੱਚਿਆਂ ਨੂੰ, ਕਈ ਵਾਰੀ ਇਹ ਗੱਲਾਂ ਉਵੇਂ ਜਿਵੇਂ ਉਹਨਾਂ ਦੇ ਸਕੂਲ ਦੇ ਮਾਹੌਲ ਹੁੰਦੇ ਉਸ ਤਰ੍ਹਾਂ ਸਮਝਾਈਦਾ ਵੀ ਮੰਨ ਲਓ ਤੁਸੀਂ ਆਉਂਦੇ ਹੋ ਸਵੇਰੇ ਕਿਸੇ ਨੂੰ ਸਮਾਈਲ ਕਰਕੇ ਹੈਲੋ ਕਹਿੰਦੇ ਹੋ, ਸਤਿ ਸ੍ਰੀ ਅਕਾਲ ਕਹਿੰਦੇ ਹੋ, ਅੱਗੋਂ ਤੁਹਾਨੂੰ ਕੋਈ ਗਾਲ ਕੱਢਦਾ ਕਹਿੰਦੇ ਜੀ ਨਹੀਂ, ਨਾਲੇ ਹੱਸ ਪੈਂਦੇ ਆ। ਅੱਛਾ, ਜੇ ਤੁਸੀਂ ਕਿਸੇ ਨੂੰ ਕੋਈ ਕਿਸੇ ਨੂੰ ਗਾਲ ਕੱਢ ਕੇ ਬੁਲਾਵੇ ਅੱਗੋਂ ਕੋਈ ਉਹਨੂੰ ਥੈਂਕ ਯੂ ਆਖੂਗਾ, ਧੰਨਵਾਦ ਕਰੂਗਾ, ਕਹਿੰਦੇ ਜੀ ਨਹੀਂ, ਤਾਂ ਉਹ ਉਸ ਮਤਲਬ ਜਾਂ ਉਹ ਆਪਦੀ ਡੇਲੀ ਲਾਈਫ ਦੀਆਂ ਐਕਟੀਵਿਟੀਜ਼ ਨਾਲ ਜਦੋਂ ਉਹ ਗੱਲਾਂ ਸਮਝਾਈ ਗਈਆਂ ਤਾਂ ਉਹ ਕਨੈਕਟ ਹੋ ਜਾਂਦੇ ਆ
ਜੀ। ਜੀ,
ਤਾਂ ਫਿਰ ਬਈ ਜੇ ਤੁਸੀਂ ਕਿਸੇ ਨੂੰ ਪਿਆਰ ਨਾਲ ਬੁਲਾਉਂਦੇ ਤੇ ਅਗਲਾ ਵੀ ਅੱਗੋਂ ਸਮਾਈਲ ਕਰਦਾ, ਇਹ ਵੀ ਜੇ ਤੁਸੀਂ ਅਗਲੇ ਨੂੰ ਮਾੜਾ ਬੋਲੋਗੇ ਤਾਂ ਅਗਲਾ ਤੁਹਾਨੂੰ ਨਫ਼ਰਤ ਕਰੂਗਾ, ਤੁਹਾਨੂੰ ਘੂਰੂਗਾ। ਸੋ ਨਫ਼ਰਤ ਦਿਓਗੇ ਤਾਂ ਨਫ਼ਰਤ ਹੀ ਵਾਪਸ ਆਊਗੀ, ਜੇ ਪਿਆਰ ਦਿਓਗੇ ਪਿਆਰ ਵਾਪਸ ਆਊਗਾ, ਇਹ ਕੁਦਰਤ ਦੇ ਨਿਯਮ ਹੈ। ਤਾਂ ਜੋ ਬੀਜੋਗੇ ਉਹੀ ਵੱਢੋਗੇ
ਜੇ
ਤੁਸੀਂ। ਹਾਂ
ਜੀ, ਬੜਾ ਵਧੀਆ ਤੁਸੀਂ ਮਤਲਬ ਇਸ ਚੀਜ਼ ਨੂੰ ਅਲੈਬੋਰੇਟ ਕਰਕੇ ਦੱਸਿਆ, ਮਤਲਬ ਕਈ ਤਾਂ ਗੱਲਾਂ ਬਾਤਾਂ ਮੈਨੂੰ ਵੀ ਨਹੀਂ ਸੀ ਪਤਾ। ਵਾਕਈ ਕਿਰਤ ਕਰਨ ਦੇ ਜਿਹੜਾ ਕਿਰਤੀ ਹੈਗਾ ਉਹ ਬਾਦਸ਼ਾਹ ਸ਼ੇਰ ਆ, ਤੇ ਜਿਹੜਾ ਕਹਿ ਲਓ ਵੀ ਹੰਕਾਰ ਹੈ ਉਸ ਨੂੰ ਹਉਮੈ ਨੂੰ ਮਿਟਾਉਣ ਵਾਸਤੇ ਗੁਰੂ ਸਾਹਿਬ ਪਾਤਸ਼ਾਹ ਨੇ ਸਾਨੂੰ ਨਾਮ ਜਪੋ ਦਾ ਕਨਸੈਪਟ ਦਿੱਤਾ। ਤੇ ਵੰਡ ਛਕੋ ਬੜਾ ਵਧੀਆ ਦੱਸਿਆ ਤੁਸੀਂ ਕਿ ਜਿਹੜਾ ਹੈਗਾ ਹਿਊਮੈਨਿਟੀ ਆ, ਇਨਸਾਨੀਅਤ ਆ, ਜਿਹੜੀ ਇਨਸਾਨੀਅਤ ਸਾਨੂੰ ਜਿਹੜੀ ਹੈਗੀ ਆ ਵੰਡ ਛਕੋ ਸਿਖਾਉਂਦੀ ਹੈ ਵੀ ਆਪਦੇ ਵਾਸਤੇ ਤਾਂ ਸਾਰੇ ਕਰਦੇ ਆ ਜਾਨਵਰ ਵੀ, ਤੇ ਸਾਡੇ ਤੇ ਜਾਨਵਰਾਂ ਚ ਕੀ ਫਰਕ ਹੈ। ਸੋ ਬੜੇ ਵਧੀਆ ਤਰੀਕੇ ਨਾਲ ਹਾਂਜੀ ਦੱਸਿਆ। ਸੋ ਮਤਲਬ ਤੁਸੀਂ ਇੱਛਾ ਪਈ ਕਹਿ ਸਕਦੇ ਆ ਕਿ ਬੱਚਿਆਂ ਨੂੰ ਕਿਸ ਜਿਹੜੀ ਸਟ੍ਰੈਟੇਜੀ ਦੇ ਨਾਲ, ਮੋਡ ਆਫ ਜਿਹੜੀ ਸਟ੍ਰੈਟੇਜੀ ਸਾਡੀ ਹੋਣੀ ਚਾਹੀਦੀ ਹੈ ਜਿਸ ਨੂੰ ਉਹ ਸਰਲ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਸਮਝ ਸਕਣ, ਉਹ ਜਿਹੜਾ ਤੁਸੀਂ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਹੈਗਾ ਤੁਸੀਂ ਉਹਨਾਂ ਦੇ ਨਾਲ ਡਿਸਕਸ ਕਰਦੇ ਹੋ, ਸ਼ੇਅਰ ਕਰਦੇ ਹੋ। ਸੋ ਸਰੋਤਿਆਂ ਦੇ ਧਿਆਨ ਦੇ ਵਿੱਚ ਹਾਂਜੀ ਸਰੋਤਿਆਂ ਦੇ ਧਿਆਨ ਦੇ ਵਿੱਚ ਮੈਂ ਦਿਵਾਉਣਾ ਚਾਹੁੰਦਾ ਕਿ ਅੱਜ ਅਸੀਂ ਪ੍ਰਿੰਸੀਪਲ ਮਨਿੰਦਰ ਸਿੰਘ ਜੀ ਦੇ ਨਾਲ ਜੋ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਗੁਰਪੁਰਬ, ਸਾਰੀ ਦੁਨੀਆਂ ਭਰ ਦੇ ਨਾਨਕ ਨਾਮ ਲੇਵਾ ਸੰਗਤ ਜੋ ਮਨਾ ਰਹੀ ਮਨਾਉਣੀ ਹੈਗੀ ਉਹਨਾਂ ਨੇ। ਸੋ ਉਸਦੇ ਸੰਬੰਧ ਦੇ ਵਿੱਚ ਅਸੀਂ ਇਹਨਾਂ ਨਾਲ ਵਿਚਾਰ ਕਰ ਰਹੇ ਹੈਗੇ ਹਾਂ। ਸੋ ਇਸ ਤੋਂ ਅੱਗੇ ਪ੍ਰਿੰਸੀਪਲ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਜਿਵੇਂ ਸਰਕਾਰਾਂ ਦੀ ਆਪਾਂ ਗੱਲ ਕਰਦੇ ਹਾਂ, ਸਰਕਾਰਾਂ ਆਪਾਂ ਪੰਜਾਬ ਸਰਕਾਰ ਦੀ ਗੱਲ ਕਰਦੇ ਹਾਂ ਤੇ ਬੜੇ ਇਹ ਸ਼ਿੱਦਤ ਦੇ ਨਾਲ, ਬੜੇ ਜਾਹੋ ਜਲਾਲ ਦੇ ਨਾਲ ਕਹਿ ਲਓ ਵੀ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਜਿਹੜਾ ਹੈਗਾ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਸੁਲਤਾਨਪੁਰ ਲੋਧੀ ਦੇ ਵਿਖੇ, ਤੇ ਦੂਸਰੇ ਪਾਸੇ ਨਨਕਾਣਾ ਸਾਹਿਬ ਵਿਖੇ ਜਿਹੜਾ ਹੈਗਾ ਜਿਹੜੀ ਆਪਣੇ ਸੋਰੀ ਕਰਤਾਰਪੁਰ ਸਾਹਿਬ ਜਿਹੜਾ ਹੈਗਾ, ਹਾਂਜੀ ਹਾਂਜੀ ਸੋਰੀ ਗਲਤੀ ਹੋ ਗਈ, ਕਰਤਾਰਪੁਰ ਸਾਹਿਬ ਜਿਹੜੇ ਇਮਰਾਨ ਖਾਨ ਸਾਹਿਬ ਨੇ ਮਤਲਬ ਪਾਕਿਸਤਾਨ ਦੀ ਸਰਕਾਰ ਹੈਗੀ ਹੈ ਉਹ ਉੱਥੇ ਜਿਹੜਾ ਹੈਗਾ ਗੁਰਪੁਰਬ ਮਨਾਉਣ ਜਾ ਰਹੀ ਹੈਗੀ ਹੈ। ਸੋ ਸਾਰੀ ਦੁਨੀਆਂ ਭਰ ਦੇ ਵਿੱਚ ਜੋ ਵੀ ਨਾਨਕ ਨਾਮ ਲੇਵਾ ਸੰਗਤ ਹੈਗੀ ਹੈ ਉਹਨਾਂ ਦੇ ਮਨ ਚ ਬਹੁਤ ਉਤਸ਼ਾਹ। ਸੋ ਮਤਲਬ ਮੈਂ ਕਦੇ ਕਦੇ ਦੇਖਦਾ ਹੈਗਾ ਵੀ ਜਿਵੇਂ ਹੁਣ ਸਰਕਾਰਾਂ ਆਪਾਂ ਮਨਾ ਰਹੀਆਂ ਹੈਗੀਆਂ ਤੇ ਬੜੇ ਤਤਪਰ ਹੋ ਕੇ ਇਸ ਇਹਨਾਂ ਸਮਾਗਮਾਂ ਦੇ ਵਿੱਚ ਲੱਗੇ ਹੋਏ ਆ। ਕੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਸਮਾਗਮ ਤਾਂ ਮਨਾਏ ਜਾ ਰਹੇ ਆ ਜਾਂ ਉਹਨਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਬਹੁਤ ਮਤਲਬ ਉਤਸ਼ਾਹਿਤ ਹੋ ਕੇ ਤਿਆਰੀਆਂ ਦੇ ਵਿੱਚ ਲੱਗੇ ਹੋਏ ਆ, ਤੇ ਦੂਜੇ ਪਾਸੇ ਆਪਾਂ ਦੇਖਦੇ ਹਾਂ ਕੋਈ ਬੇਰੁਜ਼ਗਾਰ ਜਿਹੜੇ ਹੈਗੇ ਆ ਸਾਡੇ ਉਹ ਵਿਚਾਰੇ ਧਰਨੇ ਲਾ ਰਹੇ ਆ ਨੌਕਰੀਆਂ ਦੇ ਪਿੱਛੇ, ਜਾਂ ਕੋਈ ਕਰਮਚਾਰੀ ਵਰਗ ਆ ਉਹਨਾਂ ਨੂੰ ਕੋਈ ਤਨਖਾਹਾਂ ਨਹੀਂ ਮਿਲੀਆਂ ਤੇ ਮਿਲ ਰਹੀਆਂ, ਉਹਨਾਂ ਨੂੰ ਤਨਖਾਹਾਂ ਲੈਣ ਵਾਸਤੇ ਤਰਲੇ ਕੱਢਣੇ ਪੈ ਰਹੇ ਆ, ਤੇ ਇੱਕ ਪਾਸੇ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਆਪਦੀਆਂ ਤਨਖਾਹਾਂ ਵਧਾ ਰਹੀਆਂ ਤੇ ਜਾਂ ਮਹਿੰਗੀਆਂ ਮਹਿੰਗੀਆਂ ਜਿਹੜੀਆਂ ਗੱਡੀਆਂ ਹੈਗੀਆਂ ਉਹ ਵਜ਼ੀਰਾਂ ਨੂੰ ਜਿਹੜੀਆਂ ਹੈਗੀਆਂ ਉਹ ਦੇ ਰਹੇ ਹੈਗੇ ਆ। ਸੋ ਮਤਲਬ ਮੈਂ ਕਦੇ ਕਦੇ ਸੋਚਦਾ ਵੀ ਇੱਕ ਪਾਸੇ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਮਨਾ ਰਹੇ ਹਾਂ, ਇਸ ਗੁਰਪੁਰਬ ਜਿਹੜੇ ਮਨਾਉਣ ਦੇ ਪਿੱਛੇ ਸਾਡਾ ਮੇਨ ਪਰਪਸ ਤਾਂ ਗੁਰੂ ਨਾਨਕ ਪਾਤਸ਼ਾਹ ਦਾ ਜੋ ਸਾਨੂੰ ਉਹਨਾਂ ਨੇ ਸਿਧਾਂਤ ਦਿੱਤਾ, ਜੋ ਸਾਨੂੰ ਉਹਨੇ ਫਲਸਫਾ ਦਿੱਤਾ ਹੈਗਾ ਕਿ ਤੇ ਅਸੀਂ ਕੱਲੇ ਕੀ ਇਹ ਬਰਥਡੇ ਮਨਾਉਣ ਤੱਕ ਹੀ ਸੀਮਤ ਹੈ, ਆਪ ਪ੍ਰੈਕਟੀਕਲੀ ਅਸੀਂ ਉਵੇਂ ਹੈ ਨੀ, ਜਾਂ ਕਿਸੇ ਥਾਂ ਤੇ ਆਪਾਂ ਦੇਖੀਏ ਵੀ ਕੀ ਇਹਨਾਂ ਦੇ ਫਰਜ਼ ਨੀ ਬਣਦੇ ਕਿ ਅਸੀਂ ਆਪਦੀਆਂ ਤਨਖਾਹਾਂ ਨਾ ਵਧਾਈਏ ਕਰੀਏ ਤੇ ਅਸੀਂ ਉਹ ਪੈਸਾ ਹੋਰ ਲੋੜਵੰਦਾਂ ਦੀ ਥਾਂ ਤੇ ਲਾਈਏ ਜੋ ਐਕਚੁਅਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਫਲਸਫਾ ਹੈਗਾ। ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਬੜਾ ਵੈਲਿਡ ਕੁਐਸਚਨ ਹੈ ਔਰ ਨੋ ਡਾਊਟ ਇਸ 'ਚ ਮੈਨੂੰ ਲੱਗਦਾ ਜਵਾਬ ਵੀ ਤੁਸੀਂ ਕਾਫੀ ਹੱਦ ਤੱਕ ਕਵਰ ਕਰ ਹੀ ਲਿਆ ਜਿਸ ਹਿਸਾਬ ਦਾ ਤੁਸੀਂ ਕੁਐਸਚਨ ਫਾਰਮ ਕੀਤਾ, ਤੇ ਮੈਂ ਇਸ ਕੁਐਸਚਨ ਤੇ ਆਉਣਾ। ਲੇਕਿਨ ਮੈਂ ਪਹਿਲਾਂ ਇੱਕ ਪਹਿਲੀ ਗੱਲ 'ਚੋਂ ਮੈਂ ਕਲੀਅਰ ਕਰ ਦਿਆਂ ਕਿ ਜਦੋਂ ਅਸੀਂ ਉਹਨਾਂ ਨੂੰ ਇਹ ਕਹਿੰਦੇ ਹਾਂ ਕਿ ਗੁਰੂ ਨਾਨਕ ਕੌਣ ਸੀ ਤੇ ਜਦੋਂ ਸਾਨੂੰ ਕਹਿੰਦੇ ਹਨ ਸਿੱਖਾਂ ਦੇ ਪਹਿਲੇ ਗੁਰੂ ਸੀ ਤਾਂ ਉਹ ਜਦੋਂ ਇਹ ਗੱਲਾਂ ਉਹਨਾਂ ਨੂੰ ਕਿਰਤ ਕਰੋ ਵੰਡ ਛਕੋ ਨਾਮ ਜਪੋ ਦੀਆਂ ਦੱਸੀਆਂ ਜਾਂਦੀਆਂ ਤੇ ਉਦੋਂ ਬਾਅਦ ਜਦੋਂ ਉਹਨਾਂ ਨੂੰ ਪੁੱਛੀਦਾ ਫਿਰ ਵੀ ਹੁਣ ਦੱਸੋ ਵੀ ਇਹ ਗੱਲਾਂ ਕਿਹਦੇ ਕੰਮ ਦੀਆਂ ਕੀ ਇਹ, ਤਾਂ ਉਹ ਕਹਿੰਦੇ ਜੀ ਸਾਰਿਆਂ ਦੇ। ਤਾਂ ਫਿਰ ਪੁੱਛੀਦਾ ਵੀ ਤੁਹਾਡੇ ਸਾਰਿਆਂ ਦੇ, ਕੁੜੀਆਂ ਦੇ ਵੀ ਮੁੰਡਿਆਂ ਦੇ ਵੀ? ਕਹਿੰਦੇ ਜੀ ਹਾਂ। ਬਸ ਤੁਹਾਡੇ ਹੀ ਕੰਮ ਦੀਆਂ ਨਹੀਂ ਜੀ, ਕਿ ਸਾਰਿਆਂ ਦੇ ਵੱਡਿਆਂ ਦੇ ਵੀ। ਤਾਂ ਫਿਰ ਗੱਲ ਕਲੀਅਰ ਹੋ ਜਾਂਦੀ ਹੈ ਕਿ ਹਰ ਮਨੁੱਖ ਦੇ ਇਹ ਕੰਮ ਦੀ ਗੱਲ ਹੈ ਕਿ ਉਹ ਕਿਰਤ ਕਰੂਗਾ, ਵੰਡ ਛਕੂਗਾ, ਨਾਮ ਜਪੂਗਾ ਤਾਂ ਉਹਨੂੰ ਫਾਇਦਾ ਹੋਊਗਾ। ਯਾਨੀ ਸਹੀ ਮਨੁੱਖ ਬਣਨ ਵਾਸਤੇ ਉਹ ਇਹ ਤਿੰਨੇ ਫਾਰਮੂਲੇ ਜਿਹੜੇ ਹੈ, ਤਿੰਨ ਗੱਲਾਂ ਫਾਲੋ ਕਰੇ ਤਾਂ ਉਹ ਵਧੀਆ ਮਨੁੱਖ ਬਣ ਸਕਦਾ ਹੈ। ਭਾਵੇਂ ਅਮਰੀਕਨ ਹੈ, ਭਾਵੇਂ ਅਫਰੀਕਨ ਹੈ, ਭਾਵੇਂ ਪੰਜਾਬੀ ਹੈ ਤੇ ਭਾਵੇਂ ਕੋਈ ਮਰਾਠੀ ਹੈ, ਯਾਨੀ ਗੋਰਾ ਹੈ, ਭਾਵੇਂ ਕਾਲਾ ਹੈ ਤੇ ਭਾਵੇਂ ਮੁੰਡਾ ਤੇ ਭਾਵੇਂ ਬੰਦਾ। ਤਾਂ ਕਹਿਣ ਦਾ ਮਤਲਬ ਫਿਰ ਉੱਥੇ ਇਹ ਗੱਲ ਕਲੀਅਰ ਹੁੰਦੀ ਹੈ ਕਿ ਜਗਤ ਗੁਰੂ ਜਾਂ ਮਨੁੱਖਤਾ ਦੇ ਗੁਰੂ ਤਾਂ ਉਹ ਬਣਦੇ ਆ ਕਿਉਂਕਿ ਉਹਨਾਂ ਦੀਆਂ ਸਿੱਖਿਆਵਾਂ ਜਿਹੜੀਆਂ ਉਹ ਮਨੁੱਖਤਾ ਲਈ ਹੈ। ਜਿਨ੍ਹਾਂ ਨੇ ਮਨੁੱਖ ਬਣਨਾ ਚੰਗੇ, ਜਿਨ੍ਹਾਂ ਨੇ ਚੰਗੇ ਇਨਸਾਨ ਬਣਨਾ ਤੇ ਉਹ ਕੋਈ ਵੀ ਹੈ, ਕਿਸੇ ਵੀ ਕਿਤੋਂ ਦਾ ਵੀ ਰਹਿਣ ਵਾਲਾ, ਕਿਸੇ ਵੀ ਫਿਰਕੇ ਕਿਸੇ ਤਰ੍ਹਾਂ ਦਾ ਵੀ ਉਹਦੇ 'ਚ ਵਖਰੇਵਾਂ ਹੋਵੇ, ਲੇਕਿਨ ਅਗਰ ਉਹ ਚੰਗਾ ਇਨਸਾਨ ਬਣਨਾ ਚਾਹੁੰਦਾ ਤੇ ਉਹ ਗੁਰੂ ਨਾਨਕ ਨੂੰ ਗੁਰੂ ਧਾਰ ਕੇ ਗੁਰੂ ਨਾਨਕ ਕਹਿ ਸਕਦਾ। ਇਸ ਤਰ੍ਹਾਂ ਇਸ ਪੱਖੋਂ ਅਸੀਂ ਕਹਿ ਸਕਦੇ ਹਾਂ ਕਿ ਨਾਨਕ ਜਗਤ ਗੁਰੂ ਹੈ, ਕਿਉਂਕਿ ਉਹਨਾਂ ਦੀਆਂ ਸਿੱਖਿਆਵਾਂ ਯੂਨੀਵਰਸਲ ਹੈ, ਹਰੇਕ ਤੇ ਲਾਗੂ ਹੋਣ ਵਾਲੀਆਂ, ਔਰ ਉਹ ਕੁਦਰਤੀ ਨਿਯਮ ਹੈ, ਉਹ ਲਾਗੂ ਹੋਣੀਆਂ ਹੀ ਹੋਣੀਆਂ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਉਹ ਇਹੋ ਜਿਹੀਆਂ ਸਿੱਖਿਆਵਾਂ ਹੈ ਹੀ ਨਹੀਂ ਵੀ ਜਿਹੜੀਆਂ ਆਪਸ਼ਨਲ ਹੋਣ। ਤਾਂ ਇਸ ਪੱਖੋਂ ਫਿਰ ਬੱਚਿਆਂ ਨੂੰ ਇਹ ਕਲੈਰਿਟੀ ਹੋ ਜਾਂਦੀ ਹੈ ਕਿ ਅਸੀਂ ਵੀ ਵਰਤ ਸਕਦੇ ਹਾਂ ਉਹ ਸਿੱਖਿਆਵਾਂ ਨੂੰ ਤੇ ਚੰਗੇ ਇਨਸਾਨ ਬਣ ਸਕਦੇ ਹਾਂ। ਸੋ ਇਸ ਤਰ੍ਹਾਂ ਨਾਲ ਅਸੀਂ ਗੁਰੂ ਨਾਨਕ ਨੂੰ ਇੰਟਰੋਡਿਊਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਕੂਲਾਂ ਦੇ ਵਿੱਚ, ਔਰ ਉਹ ਜਿਹੜੀ ਸਿਕਿਉਰਡ ਜਿਹੜੀ ਇੱਕ ਨੈਰੋ ਵਿਜ਼ਨ ਹੈ ਨਾ ਉਹਨਾਂ ਦੇ ਵਿੱਚ ਬਣੀ ਹੋਈ ਕਿ ਇਹ ਤਾਂ ਕੱਲੇ ਸਿੱਖਾਂ ਦੇ ਹੈ, ਤੇ ਕਹਿਣ ਨੂੰ ਜਗਤ ਗੁਰੂ ਵੀ ਕਹੀ ਜਾਂਦੇ ਆ, ਉਹ ਅਸੀਂ ਕਲੀਅਰ ਕਰਨ ਦੀ ਵੀ ਕੋਸ਼ਿਸ਼ ਕਰੀਦੀ ਹੈ। ਹੁਣ ਜਿਹੜੀ ਗੱਲ ਆਈ ਤੁਹਾਡੀ ਕਿ ਇਹਨੂੰ ਮਨਾਉਣਾ ਹੈ ਨਾ ਜਾਂ ਕਰਨਾ, ਉਹਦੇ ਕੋਲ ਸਿੱਖਿਆਵਾਂ ਜਿਹੜੀਆਂ ਉਹ ਤਾਂ ਕਿਰਤ ਕਰਨ ਦੀਆਂ ਤੇ ਵੰਡ ਛਕਣ ਦੀਆਂ, ਲੇਕਿਨ ਇਹ ਗੱਲਾਂ ਫਿਰ ਉਹ ਹੀ ਆ ਜਾਂਦੀਆਂ ਕਿ ਵੰਡ ਕੇ ਛਕਦਿਆਂ ਹੋਇਆਂ ਵੀ ਤੁਹਾਡੇ ਕੋਲੇ ਮੰਨ ਲਓ ਦੋ ਚੀਜ਼ਾਂ ਹੈ, ਇਹ ਦੋ ਟੋਫੀਆਂ ਕਹਿ ਲਓ ਬੱਚਿਆਂ ਨੂੰ ਜਿਵੇਂ ਸਮਝਾਈਦਾ, ਤੇ ਦੋਵੇਂ ਅੱਡ ਅੱਡ ਤਰ੍ਹਾਂ ਦੀ, ਇੱਕ ਦਾ ਫਲੇਵਰ ਤੁਹਾਨੂੰ ਬਹੁਤ ਪਸੰਦ ਹੈ ਤੇ ਤੁਸੀਂ ਦੂਜੇ ਨੂੰ ਟੋਫੀ ਦੇਣੀ ਹੈ ਤੇ ਕਿਹੜੀ ਦਿਓਗੇ, ਤਾਂ ਉਹ ਆਮ ਤੌਰ ਤੇ ਕਹਿੰਦੇ ਜੀ ਅਸੀਂ ਉਹ ਦਿਆਂਗੇ ਜਿਹੜੀ ਸਾਨੂੰ ਨੀ ਪਸੰਦ,
ਜੇ
ਕਹਿੰਦੇ ਵੀ ਹੈ ਵੀ ਅਸੀਂ ਉਹ ਦਿਆਂਗੇ ਪਸੰਦ ਹੈ, ਤਾਂ ਉਹਨਾਂ ਨੂੰ ਜਦੋਂ ਇਹ ਕਹੀਦਾ ਨਾ ਕਿ ਦਿਲ ਤੇ ਹੱਥ ਰੱਖ ਕੇ ਕਹੋ ਤਾਂ ਫਿਰ ਹੱਸ ਪੈਂਦੇ ਵੀ ਵਾਕਈ ਅਸੀਂ ਚੰਗੇ ਵਾਲੀ ਤਾਂ ਨੀ ਦਿਆਂਗੇ, ਕੋਸ਼ਿਸ਼ ਕਰਾਂਗੇ ਦੂਜੀ ਦਿਆਂਗੇ। ਤੇ ਫਿਰ ਜਦੋਂ ਉਹਨਾਂ ਨੂੰ ਇਹ ਗੱਲ ਸਮਝਾਈ ਦੀ ਹੈ ਵੀ ਜੋ ਬੀਜੋਗੇ ਉਹ ਤੁਹਾਨੂੰ ਮਲਟੀਪਲਾਈ ਹੋ ਕੇ ਆਉਣਾ
ਜੀ,
ਤੇ ਫਿਰ ਪੋਸੀਬਲ ਇਹ ਵੀ ਹੈ ਵੀ ਹੋ ਸਕਦਾ ਤੁਸੀਂ ਦੋਵੇਂ ਹੀ ਦੇ ਦਿਓ, ਕਿਉਂਕਿ ਤੁਹਾਨੂੰ ਇਸ ਗੱਲ ਤੇ ਭਰੋਸਾ ਵੀ ਕੁਦਰਤ ਨੇ ਤੁਹਾਨੂੰ ਦੋ ਦੀਆਂ ਕਈ ਗੁਣਾ ਕਰਕੇ ਮੋੜਨੀ ਹੈ
ਜੀ।
ਤਾਂ ਵੰਡਣ ਦਾ ਜਿਹੜਾ ਹੈ ਬਹੁਤ ਹੀ ਇੰਪੋਰਟੈਂਟ ਕਨਸੈਪਟ ਹੈ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਦਿੱਤਾ ਹੈ, ਪਰ ਇੱਥੇ ਜਿਹੜਾ ਅਸੀਂ ਸਮਾਗਮਾਂ 'ਚ ਦੇਖਦੇ ਹਾਂ ਐਕਚੁਅਲੀ ਜੋ ਵਰਲਡ ਵਾਈਡ ਕਰਪਸ਼ਨ ਰੈਂਪੈਂਟ ਹੈਗੀ ਹੈ, ਜਿੰਨੀ ਕਰਪਸ਼ਨ ਹੈ ਐਕਚੁਅਲੀ ਉਹ ਸਾਰੀ ਇੱਕ ਸਮਝ ਲਓ ਉਹੀ ਫਿਤਰਤ ਹੈ ਪਸ਼ੂਆਂ ਦੇ ਤਲ ਤੇ ਜਾਣ ਵਾਲੀ ਕਿ ਮੈਂ ਆਹ ਵੀ ਮੇਰੇ ਕੋਲ ਹੋਵੇ, ਆਹ ਵੀ ਮੇਰਾ ਹੋਵੇ, ਆਹ ਵੀ ਮੈਂ ਆਹ ਵੀ ਲੈ ਲਾਂ ਉਹ ਵੀ ਲੈ ਲਾਂ, ਤਾਂ ਉਹ ਉਸ ਮਤਲਬ ਫਿਤਰਤ ਦਾ ਹੀ ਨਤੀਜਾ ਹੈ ਕਿ ਬੰਦਾ ਜਿਹੜਾ ਇਸ ਤਰ੍ਹਾਂ ਦਾ ਵਿਹਾਰ ਕਰਨ ਲੱਗ ਪਿਆ
ਜੀ।
ਹੁਣ ਇਹ ਜਿਹੜੇ ਫੰਕਸ਼ਨਸ ਹੈ ਐਕਚੁਅਲੀ ਆਪਾਂ ਆਮ ਦੇਖਦੇ ਹਾਂ ਕਿ ਔਰ ਬੜੇ ਸੋਹਣੇ ਅਖਾਣ ਵੀ ਪੜ੍ਹਦੇ ਹਾਂ ਕਿ ਇਟਸ ਨਾਟ ਵਟ ਯੂ ਸੇ ਬਟ ਵਟ ਯੂ ਡੂ ਦੈਟ ਮੈਟਰ, ਤਾਂ ਬੱਚੇ ਵੀ ਸਾਨੂੰ ਉਹ ਨਹੀਂ ਕਰਦੇ ਜੋ ਅਸੀਂ ਕਹਿੰਦੇ ਹਾਂ, ਬੱਚੇ ਉਹ ਕਰਦੇ ਆ ਜੋ ਉਹ ਦੇਖਦੇ ਹੈ। ਤੇ ਹੁਣ ਇਹ ਲੀਡਰ ਹੈ ਜਾਂ ਸਾਡੇ ਪੋਲੀਟੀਸ਼ੀਅਨਸ ਹੈ ਜਾਂ ਕਿਸੇ ਵੀ ਜਾਂ ਸਾਡੀ ਪ੍ਰੀਸਟ ਕਲਾਸ ਹੈ, ਉੱਥੇ ਅਸੀਂ ਮੈਂ ਸਮਝਦਾ ਕਿ ਠੀਕ ਹੈ ਸਿੰਬੋਲਿਜ਼ਮ ਹੁੰਦਾ ਹੋਣਾ ਚਾਹੀਦਾ, ਗੁਰੂ ਸਾਹਿਬ ਦਾ ਗੁਰਪੁਰਬ ਹੈ ਇਹਨੂੰ ਐਸਥੈਟਿਕ ਤਰੀਕੇ ਦੇ ਨਾਲ ਹਾਈਲਾਈਟ ਕਰੀਏ ਦੁਨੀਆਂ ਦੇ ਵਿੱਚ, ਔਰ ਉਹਦੇ ਤੇ ਨੋ ਡਾਊਟ ਐਕਸਪੈਂਡੀਚਰ ਵੀ ਹੋਊਗਾ, ਬਟ ਕਿਤੇ ਨਾ ਕਿਤੇ ਐਕਸਟਰਾ ਵੇਗੈਂਟ ਨਾ ਹੋ ਜਾਈਏ ਕਿਤੇ ਨਾ ਕਿਤੇ ਉਸ, ਲੇਕਿਨ ਜਦੋਂ ਇਹ ਐਕਸਟਰਾ ਵੇਗੈਂਟ ਹੁੰਦਾ ਉਦੋਂ ਇਹਦੇ ਪਿੱਛੇ ਆਪਦੇ ਆਪ ਨੂੰ ਉਭਾਰਨ ਦੀ ਆਪਦੇ ਆਪ ਨੂੰ ਦਿਖਾਉਣ ਦੀ ਇੱਕ ਲਾਲਸਾ ਹੁੰਦੀ ਹੈ ਜਿਹੜੀ ਇਹਦੇ ਤੇ ਜ਼ਿਆਦਾ ਜ਼ੋਰ ਲਵਾ ਦਿੰਦੀ ਹੈ।
ਬਿਲਕੁਲ ਬਿਲਕੁਲ,
ਉਹ ਕਨਸੈਪਟ ਨੂੰ ਜਾਂ ਗੁਰੂ ਸਾਹਿਬ ਨੂੰ ਉਭਾਰਨ ਦੀ ਬਜਾਏ ਆਪਦੇ ਆਪ ਨੂੰ ਉਭਾਰਨ ਦੀ, ਔਰ ਗੁਰੂ ਸਾਹਿਬ ਦੇ ਗੁਰਪੁਰਬ ਨੂੰ ਆਪਦੇ ਲਈ ਵਰਤਣ ਦਾ ਇੱਕ ਜਿਹੜਾ, ਜੇ ਕਿਤੇ ਉਹ ਕਿਸੇ 'ਚ ਆ ਜਾਂਦਾ ਤਾਂ ਫਿਰ ਉਹ ਬਹੁਤ ਗਲਤ ਗੱਲ ਹੈ। ਇੰਨਾ ਐਕਸਟਰਾਵੈਗੈਂਟ ਐਕਸਪੈਂਡੀਚਰ ਕਿ ਤੁਹਾਡੇ ਕੋਲ ਬਾਅਦ 'ਚ, ਆਪਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਹੀ ਲੈ ਲਈਏ ਵੀ ਤੁਸੀਂ ਇੱਕ ਕਾਲਜ ਚਲਾਉਣਾ ਤੇ ਤੁਸੀਂ ਉਸ ਕਾਲਜ ਦੇ ਲਈ ਐਡਵਰਟਾਈਜ਼ਮੈਂਟ ਕਰਨੀ ਤਾਂ ਪਊਗੀ, ਬਟ ਇੰਨੀ ਵੀ ਨਾ ਖਰਚਾ ਉਸ ਐਡਵਰਟਾਈਜ਼ਮੈਂਟ ਤੇ ਕਰ ਦਿਓ ਕਿ ਬਾਅਦ 'ਚ ਤੁਹਾਡੇ ਕੋਲ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਫੀਸਾਂ ਨਾ ਰਹਿਣ, ਟੀਚਰਾਂ ਨੂੰ ਦੇਣ ਵਾਸਤੇ ਤਨਖਾਹਾਂ ਨਾ ਰਹਿਣ
ਜੀ।
ਤਾਂ ਇਹ ਜਿਹੜਾ ਐਕਸਪੈਂਡੀਚਰ ਉੱਥੇ ਲਾ ਰਹੇ ਉਹਦੀ ਬਜਾਏ ਇਹ ਬਹੁਤ ਵੱਡਾ ਲੈਕਚਰਾਂ ਨਾਲੋਂ ਤੇ ਉੱਥੇ ਕੀਤੇ ਹੋਏ ਸਮਾਗਮਾਂ, ਉਹ ਠੀਕ ਹੈ ਜਿੰਨੇ ਕੁ ਜ਼ਰੂਰੀ ਆ ਉਨੇ ਕੁ ਕਰੋ, ਹਾਈਲਾਈਟ ਹੋ ਜਾਏ ਦੁਨੀਆ ਦੇ ਵਿੱਚ ਕਿ ਆ ਗੁਰਪੁਰਬ ਦਾ, ਔਰ ਇਹ ਬਹੁਤ ਉੱਚੇ ਮੈਸੇਜ ਦਾ ਦੇਣ ਵਾਲੇ ਉਸ ਪਰਮ ਮਨੁੱਖ ਨੂੰ ਜਾਂ ਰਹਿਬਰ ਨੂੰ ਅਸੀਂ ਡੈਡੀਕੇਟ ਕੀਤਾ, ਬਟ ਐਟ ਦਾ ਸੇਮ ਟਾਈਮ ਉਹਨਾਂ ਬੰਦਿਆਂ ਦੀ ਡਿਊਟੀ ਇਹ ਵੀ ਬਣਦੀ ਹੈ ਕਿ ਕੁਛ ਐਗਜ਼ਾਮਪਲ ਸੈੱਟ ਕਰਨ, ਆਪਦੀਆਂ ਕੁਛ ਮਤਲਬ ਜਿਹੜੀਆਂ ਹੈਗੀਆਂ ਫੈਸਿਲਿਟੀਜ਼ ਹੈ ਉਹਨਾਂ ਨੂੰ ਆਪਦੇ ਜੀਵਨ ਦੇ ਵਿੱਚ ਤਾਂ ਘੱਟੋ ਘੱਟ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਲੋਕਾਂ ਨੂੰ ਦਿਖਾਉਣ ਵਾਸਤੇ ਹੀ ਸਹੀ ਲਾਗੂ ਕਰਨ ਕਿ ਅਸੀਂ ਆਪਦੀਆਂ ਸੈਲਰੀਜ਼ ਇੰਨੀਆਂ ਘਟਾ ਰਹੇ ਹਾਂ ਆਪਦੇ ਫਾਈਨੈਂਸ਼ੀਅਲ ਸਟੇਟ ਨੂੰ ਦੇਖਦੇ ਹੋਏ, ਹਨਾ, ਜਿੱਥੇ ਸਾਡੀ ਐਜੂਕੇਸ਼ਨ ਪੰਜਾਬ ਦੀ ਹੁਣ ਇੰਡੀਆ 'ਚ ਅਸੀਂ 18ਵੇਂ ਨੰਬਰ 'ਤੇ ਹਾਂ ਕੁਆਲਿਟੀ ਇੰਡੈਕਸ 'ਚ, ਟੀਚਰਾਂ ਦੀਆਂ ਸੈਲਰੀਆਂ ਦੀ ਪ੍ਰੋਬਲਮ ਆ ਰਹੀ ਹੈ, ਵੈਕੈਂਸੀਆਂ ਇੰਨੀਆਂ ਪਈਆਂ, ਟੀਚਰ ਰਿਕਰੂਟ ਨਹੀਂ ਹੋ ਰਹੇ, ਫਾਰਮਰ ਜਿਹੜਾ ਹੈਗਾ ਕਿਸਾਨ ਜਿਹੜਾ ਉਹਨੂੰ ਫਸਲਾਂ ਦੇ ਪ੍ਰੋਪਰ ਮੁੱਲ ਨਹੀਂ ਮਿਲ ਰਹੇ। ਤਾਂ ਇੱਕ ਪਾਸੇ ਤੁਸੀਂ ਦੇਖੋ ਹਰ 5 ਸਾਲਾਂ ਬਾਅਦ ਪੋਲੀਟੀਸ਼ੀਅਨ ਦਾ ਜਿਹੜਾ ਬੈਂਕ ਬੈਲੈਂਸ ਵੱਧ ਜਾਂਦਾ ਹੈ, ਤੇ ਬਾਕੀ ਵਰਗ ਜਿਹੜਾ ਹੈਗਾ ਵੋਟਰ ਉਹਦਾ ਜਿਹੜਾ ਹੈ ਇੰਡਸਟਰੀ ਹੈ, ਭਾਵੇਂ ਕੋਈ ਦੁਕਾਨਦਾਰ ਹੈ ਤੇ ਭਾਵੇਂ ਕੋਈ ਫਾਰਮਰ ਹੈ, ਉਹ ਘਾਟੇ 'ਚ ਜਾ ਰਿਹਾ ਹਰ ਵਾਰੀ। ਜੇ ਕਿਤੇ ਇਹ ਉਹ ਗੁਰੂ ਨਾਨਕ ਦੇ ਉਹ ਕਿਰਤ ਕਰੋ ਤੇ ਵੰਡ ਛਕੋ ਤੇ ਨਾਮ ਜਪੋ ਦਾ ਕੰਸੈਪਟ ਪਹਿਲਾਂ ਇਹ ਸਾਡੇ ਆਗੂ ਅਪਣਾ ਲੈਣ, ਤਾਂ ਇਹ ਸਾਡਾ ਬਹੁਤ ਇਸ ਕੌਮ ਦਾ ਜਾਂ ਮਨੁੱਖਤਾ ਦਾ ਫਾਇਦਾ ਕਰ ਸਕਦੇ, ਕਿਉਂਕਿ ਜਦੋਂ ਇਹ ਅਪਣਾਉਣਗੇ ਤਾਂ ਸਾਡੇ ਲਈ ਰੋਜ਼ ਉਹ ਜ਼ਿਆਦਾ ਮਾਇਨੇ ਰੱਖਦਾ, ਇਹਨਾਂ ਦਾ ਬੋਲਿਆ ਲਫ਼ਜ਼ ਕੋਈ ਮਾਇਨੇ ਨਹੀਂ ਰੱਖਦਾ ਜਿੰਨਾ ਚਿਰ ਆਪ ਉਸਨੂੰ ਅਪਣਾਉਂਦੇ ਨੇ।
ਬਿਲਕੁਲ ਬਿਲਕੁਲ ਤੁਹਾਡੀ ਤੁਸੀਂ ਬਿਲਕੁਲ ਸਹੀ ਕਿਹਾ ਹੈਗਾ, ਮਤਲਬ ਹੋਰ ਨਹੀਂ ਤਾਂ ਘੱਟੋ ਘੱਟ ਵੀ ਚਲੋ ਉਸ ਮਹੀਨੇ ਦੀਆਂ ਤਨਖਾਹਾਂ ਜਿਹੜੀਆਂ ਤੁਹਾਡੀਆਂ ਹੈਗੀਆਂ ਜਾਂ ਜਿਹੜੇ ਖਰਚੇ ਹੈਗੇ ਆ ਤੁਸੀਂ ਉਸ ਮਹੀਨੇ ਦੇ ਕੰਟਰੋਲ ਕਰਕੇ ਉਹ ਤੁਸੀਂ ਲੋੜਵੰਦ ਥਾਵਾਂ 'ਤੇ ਲਾ ਦਿਓ, ਹੈ ਨਾ। ਆਪਾਂ ਕਹੀਏ ਵੀ ਚਲੋ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਨੂੰ ਸਮਰਪਿਤ ਅਸੀਂ ਆਹ ਕੀਤਾ ਹੈਗਾ, ਸੋ ਮੈਨੂੰ ਕਦੇ ਕਦੇ ਲੱਗਦਾ ਹੁੰਦਾ ਹੈਗਾ ਵੀ ਅਸੀਂ ਖਰਚੇ ਬਹੁਤ ਕਰ ਰਹੇ ਹਾਂ। ਕਦੇ ਕਦੇ ਮਹਿਸੂਸ ਹੁੰਦਾ ਵੀ ਉਹ ਇੱਕ ਵਿਖਾਵਾ ਕਰਨ ਵਾਸਤੇ ਜਾਂ ਅਸੀਂ ਉਹ ਚੀਜ਼ਾਂ ਜ਼ਿਆਦਾ ਕਰ ਰਹੇ, ਬਟ ਅਸੀਂ ਸਿਧਾਂਤਕ ਤੌਰ 'ਤੇ ਪ੍ਰੈਕਟੀਕਲੀ ਜਿਹੜੀ ਹੈਗੀ ਆ ਜੋ ਉਹ ਫਲਸਫਾ ਹੈਗਾ ਜੋ ਸਿਧਾਂਤ ਹੈਗਾ ਉਸ ਨੂੰ ਉਹ ਨਹੀਂ ਅਸੀਂ ਮਤਲਬ ਕਰਦੇ, ਅਡੋਪਟ ਨਹੀਂ ਕਰਦੇ ਜਾਂ ਉਸ 'ਤੇ ਅਸੀਂ ਪੂਰੇ ਨਹੀਂ ਉਤਰਦੇ। ਅਤੇ ਹੁਣ ਜਿਵੇਂ ਮਤਲਬ ਇਸ ਤੋਂ ਅਗਲਾ ਮੈਂ ਮਤਲਬ ਤੁਹਾਡੇ ਨਾਲ ਡਿਸਕਸ ਕਰਨਾ ਵੀ ਜਿਵੇਂ ਰਵੀ ਸਿੰਘ ਖਾਲਸਾ,
ਆਪਾਂ ਇਸੇ ਗੱਲ 'ਤੇ ਨਾ ਮੈਂ ਇੱਕ ਗੱਲ ਕਹਿਣੀ ਚਾਹੂੰਗਾ, ਇਸੇ 'ਤੇ ਮੈਂ ਇੱਕ ਗੱਲ ਮੈਂ ਜੋ ਮੈਂ ਮਹਿਸੂਸ ਕਰਦਾ ਇਹ ਅਸੀਂ ਇਹ ਨਹੀਂ ਕਿ ਅਸੀਂ ਕਰਨਾ ਨਹੀਂ ਚਾਹੁੰਦੇ, ਜਿਹੜੀ ਚੀਜ਼ ਸਾਨੂੰ ਯਕੀਨ ਹੋ ਜਾਏ ਨਾ ਉਹ ਅਸੀਂ ਕਰ ਹੀ ਲੈਂਦੇ ਹਾਂ
ਜੀ।
ਤਾਂ ਕਿਤੇ ਨਾ ਕਿਤੇ ਸਾਨੂੰ ਇਸ ਗੱਲ 'ਚ ਯਕੀਨ ਹੀ ਨਹੀਂ ਕਿ ਕਿੰਨੇ ਵਾਰ ਗੁਰੂ ਸਾਹਿਬ ਨੇ ਕਿਹਾ ਹੈ ਕਿ ਜੋ ਆਇਆ ਸੋ ਚੱਲ ਸੀ, ਤੇ ਇਹ ਵੀ ਬੜਾ ਉਹਨਾਂ ਨੇ ਕਲੀਅਰ ਤੇ ਪ੍ਰਸਾਈਜ਼ ਕਿਹਾ ਕਿ ਹਮ ਆਦਮੀ ਹਾਂ ਇੱਕਦਮੀ
ਇੱਕਦਮੀ,
ਲੇਕਿਨ ਹਾਂ ਹਮ ਆਦਮੀ ਹਾਂ ਇੱਕਦਮੀ, ਅਗਲੇ ਦਮ ਦਾ ਭਰੋਸਾ ਨਹੀਂ ਬੰਦੇ ਦਾ,
ਕੋਈ ਭਰੋਸਾ ਨਹੀਂ,
ਲੰਬੀਆਂ ਲੰਬੀਆਂ ਸਾਈਆਂ ਲਾਈ ਬੈਠਾ। ਤਾਂ ਇਹ ਜਿਹੜਾ ਇੱਕ ਗੈਸਚਰ ਦੇ ਤੌਰ ਤੇ ਚਲੋ ਤੁਸੀਂ ਕਹਿ ਲਓ ਵੀ ਇੱਕ ਮਹੀਨੇ ਦੀ ਤਨਖਾਹ ਜਾਂ ਉਸ 'ਚ ਕੁਛ ਕਰ ਲੈਣ, ਬਟ ਮੈਂ ਸਮਝਦਾ ਕਿ ਜੇ ਇਹ ਨਾਮ ਜਪਣ, ਹੁਣ ਇੱਥੇ ਸਾਰੀ ਜੋ ਖੇਡ ਹੈ ਉਹ ਈਗੋ ਦੀ ਹੈ, ਹੋਮੇ ਦੀ ਹੈ, ਤੇ ਨਾਮ ਐਕਚੁਅਲੀ ਸਾਰਾ ਗੁਰਬਾਣੀ ਦਾ ਮੈਸੇਜ ਹੀ ਨਾਮ ਹੈ। ਜੇ ਉਸ ਮੈਸੇਜ ਨੂੰ ਸਾਰਿਆਂ ਨੂੰ ਸਮਝੀਏ ਤਾਂ ਹੋਮੇ ਚਲੀ ਜਾਊਗੀ, ਹੋਮੇ ਚਲੀ ਜਾਊਗੀ, ਤੇ ਉੱਥੇ ਆਪਾਂ ਨੀ ਬਾਬਾ ਸਾਹਮਣੇ ਆਉਣਾ ਚਾਹੀਦਾ ਸਮਾਗਮਾਂ 'ਚ, ਗੁਰੂ ਨਾਨਕ ਸਾਹਮਣੇ ਆਉਣਾ ਚਾਹੀਦਾ। ਗੁਰੂ ਨਾਨਕ ਕੀ ਹੈ? ਉਹ ਸੁਨੇਹਾ, ਗੁਰੂ ਨਾਨਕ ਇੱਕ ਕਨਸੈਪਟ ਹੈ, ਉਹ ਕਨਸੈਪਟ ਸਾਹਮਣੇ ਆਉਣਾ ਚਾਹੀਦਾ, ਉਹ ਸਿਧਾਂਤ ਸਾਹਮਣੇ ਆਉਣਾ ਚਾਹੀਦਾ। ਆਪਾਂ ਪਿੱਛੇ ਹੋ ਜਾਣਾ ਚਾਹੀਦਾ, ਮੈਂ ਪਿੱਛੇ ਹੋ ਜਾਣੀ ਚਾਹੀਦੀ ਹੈ, ਤੇਰਾ ਤੇਰਾ ਹੀ ਸਭ ਕੁਛ ਹੋ ਜਾਣਾ ਚਾਹੀਦਾ। ਫਿਰ ਕੋਈ ਲੀਡਰ ਤਿੰਨ ਤਿੰਨ ਚਾਰ ਚਾਰ ਸਟੇਜਾਂ ਬਣਾ ਕੇ ਕਰੋੜਾਂ ਰੁਪਈਆਂ ਦੀਆਂ, ਤੁਸੀਂ ਜੇ ਕਹੋ ਵੀ ਸਾਡੇ 'ਚ ਹੋਮੇ ਨਹੀਂ ਹੈ ਤਾਂ ਕਿਸੇ ਨੇ ਯਕੀਨ ਨਹੀਂ ਕਰਨਾ ਤੁਹਾਡੇ ਤੇ।
ਹੁਣ ਤੁਸੀਂ ਦੇਖੋ ਨਾ, ਹਾਂਜੀ, ਇਹਨਾਂ ਸਮਾਗਮਾਂ ਨੂੰ ਆਪਾਂ ਲੈ ਕੇ ਦੇਖਦੇ ਹਾਂ ਕਿ ਜਿਹੜੀ ਆਪਣੀ ਪਾਲਕੀ ਸਾਹਿਬ ਜਾਣੀ ਹੈਗੀ ਹੈ ਦਿੱਲੀ ਤੋਂ, ਉੱਥੇ ਦੋ ਧੜੇ ਹੋਏ ਵੇ ਆ, ਉਹਨਾਂ ਦੇ ਵਿੱਚ ਉਹ ਕਹਿੰਦੇ ਵੀ ਨਹੀਂ ਜੀ ਇਹ ਮੈਂ ਆਪਣੇ ਕੰਟਰੋਲ ਹੇਠ ਹੀ ਸਮਾਗਮ ਜਿਹੜਾ ਹੈਗਾ ਰੱਖਣਾ, ਦੂਜਾ ਧੜਾ ਕਹਿੰਦਾ ਜੀ ਮੈਂ ਰੱਖਣਾ। ਜੇ ਆਪਾਂ ਇੱਥੇ ਪੰਜਾਬ 'ਚ ਦੇਖਦੇ ਹਾਂ ਤੇ ਉਹ ਪੰਜਾਬ ਸਰਕਾਰ ਕਹਿੰਦੀ ਜੀ ਵੀ ਮੈਂ ਇਹ ਅਸੀਂ ਸਮਾਗਮ ਕਰਨਾ, ਉਧਰੋਂ ਐਸ ਜੀ ਪੀ ਸੀ ਕਹਿੰਦੀ ਜੀ ਅਸੀਂ ਕਰਨਾ। ਸੋ ਮਤਲਬ ਬਾਬੇ ਨਾਨਕ ਦਾ ਜਿਹੜਾ ਸਿਧਾਂਤ ਹੈਗਾ, ਮੈਨੂੰ ਕਦੇ ਕਦੇ ਹਾਸਾ ਆਉਂਦਾ ਹੈਗਾ ਵੀ ਉਹ ਸਿਧਾਂਤ ਵਾਲੇ ਪਾਸੇ ਤੇ ਇਹਨਾਂ ਦਾ ਧਿਆਨ ਹੀ ਨੀ, ਕਿਸੇ ਨੂੰ ਤਾਂ ਉਹ ਗੋਲਕ ਵਾਲੇ ਪਾਸੇ ਧਿਆਨ ਹੈ, ਕਿਸੇ ਨੂੰ ਆਪਦੀ ਚੌਧਰ ਵਾਲੇ ਪਾਸੇ ਧਿਆਨ ਹੈਗਾ ਵੀ ਅਸੀਂ ਉਸ ਚੀਜ਼ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਈਗੋ ਵਾਲੀ, ਹੈ ਨਾ, ਵੀ ਉਹ ਆਪਦੀਆਂ ਆਪਦੀਆਂ ਈਗੋਆਂ ਦੇ ਵਿੱਚ ਪਏ ਵੇ ਆ। ਜੋ ਬੇਸਿਕ ਸਾਡੇ ਬਾਬੇ ਨਾਨਕ ਨੇ ਸਾਨੂੰ ਫਲਸਫਾ ਦਿੱਤਾ, ਸਿਧਾਂਤ ਦਿੱਤਾ ਹੈਗਾ, ਉਸ 'ਤੇ ਤਾਂ ਕੋਈ ਇੰਪਲੀਮੈਂਟੇਸ਼ਨ ਦੀ ਕੋਈ ਗੱਲਬਾਤ ਹੀ ਨਹੀਂ। ਸੋ ਕਦੇ ਕਦੇ ਮਤਲਬ ਮੈਂ ਦੇਖਦਾ ਜਿਵੇਂ ਹੁਣ ਆਪਣੇ ਰਵੀ ਸਿੰਘ ਹੈ ਖਾਲਸਾ ਖਾਲਸਾ ਏਡ ਵਾਲੇ, ਸੋ ਇਹ ਮਤਲਬ ਬਾਬੇ ਮੈਨੂੰ ਲੱਗਦਾ ਬਾਬੇ ਨਾਨਕ ਦੇ ਸਿਧਾਂਤ 'ਤੇ ਚੱਲ ਰਹੇ ਆ। ਤੇ ਕਿੱਥੇ ਕਿੱਥੇ ਤੁਸੀਂ ਦੇਖੋ ਲੋੜਵੰਦਾਂ ਨੂੰ ਕਿਸੇ ਥਾਂ 'ਤੇ ਪਾਣੀ ਦੇ ਲੰਗਰ ਲਾਏ ਜਾ ਰਹੇ ਹੈਗੇ ਆ, ਕਿਸੇ ਥਾਂ 'ਤੇ ਦਵਾਈਆਂ ਦਿੱਤੀਆਂ ਜਾ ਰਹੀਆਂ, ਉਹਨਾਂ ਕੰਟਰੀਜ਼ ਦੇ ਵਿੱਚ ਮਤਲਬ ਇਹ ਸੇਵਾਵਾਂ ਦੇ ਰਹੇ ਆ, ਇਹ ਲੰਗਰ ਲਾ ਰਹੇ ਆ, ਲੋੜਵੰਦਾਂ ਦੀ ਮਦਦ ਕਰ ਰਹੇ ਆ, ਜਿੱਥੇ ਕਹਿ ਲਓ ਵੀ ਪਲ ਭਰ ਦਾ ਭਰੋਸਾ ਨਹੀਂ ਵੀ ਕਿਹੜੇ ਵੇਲੇ ਕੋਈ ਗੋਲੀ ਆ ਜਾਵੇ ਅਤੇ ਮੌਤ ਹੋ ਜਾਵੇ। ਸੋ ਉਸ ਥਾਂ 'ਤੇ ਉਹਨਾਂ ਲੋਕਾਂ ਦੇ ਵਿੱਚ ਅਲੱਗ ਅਲੱਗ ਕੰਟਰੀਜ਼ ਦੇ ਵਿੱਚ ਬਿਨਾਂ ਭੇਦ ਭਾਵ ਤੋਂ ਵੀ ਇਹ ਮਤਲਬ ਇਹ ਨਹੀਂ ਵੀ ਸਿੱਖ ਅਸੀਂ ਸਿਰਫ ਆਪਦੀ ਕਮਿਊਨਿਟੀ ਵਾਸਤੇ ਕਰਨਾ, ਸੋ ਕਿਸੇ ਥਾਂ 'ਤੇ ਜੋ ਵੀ ਲੋੜਵੰਦ ਕਮਿਊਨਿਟੀ ਹੈਗੀ ਹੈ ਉੱਥੇ ਇਹ ਸੇਵਾ ਕਰ ਰਿਹਾ, ਨਾ ਇਹ ਨਹੀਂ ਦੇਖਣਾ ਇੱਥੇ ਮੰਦਰ ਦੀ ਆਪਾਂ ਕੋਈ ਮੁਰੰਮਤ ਕਰਾਉਣੀ ਹੈ, ਸਫਾਈ ਕਰਨੀ ਉੱਥੇ ਮੰਦਰ ਦੀ ਕਰਨੀ ਹੈ। ਸੋ ਦੁਨੀਆਂ ਭਰ ਦੇ ਵਿੱਚ ਇਹ ਮਤਲਬ ਜੋ ਸੇਵਾ ਕਾਰਜ ਕਰ ਰਹੇ ਆ ਬਾਬੇ ਨਾਨਕ ਦਾ, ਮੈਨੂੰ ਲੱਗਦਾ ਜੋ ਸਿਧਾਂਤ ਹੈ ਉਸ ਸਿਧਾਂਤ 'ਤੇ ਚੱਲ ਰਹੇ ਆ, ਅਤੇ ਇਸ ਚੀਜ਼ ਨੂੰ ਜਿਹੜੀ ਸੰਗਤ ਹੈਗੀ ਹੈ ਜਾਂ ਜਿਹੜੇ ਲੋਕ ਹੈਗੇ ਆ ਉਹ ਇਹਨਾਂ ਦਾ ਕਿਹਾ ਸੁਣਦੇ ਵੀ ਆ, ਇਹਨਾਂ ਦੇ ਕਹੇ ਦਾ ਅਸਰ ਹੈ, ਇਹਨਾਂ ਦੇ ਇੱਕ ਇੱਕ ਵਰਡ ਕਹੇ ਦਾ ਅਸਰ ਹੈ। ਸੋ ਆਪਾਂ ਕਹਾਂਗੇ ਕਿ ਵਾਕਈ ਮਤਲਬ ਜੇ ਬਾਬੇ ਨਾਨਕ ਦੇ ਸਿਧਾਂਤ 'ਤੇ ਚੱਲਦੇ ਤਾਂ ਦੁਨੀਆਂ ਸੁਣਦੀ ਆ। ਦੂਜੇ ਪਾਸੇ ਮੈਂ ਦੇਖਦਾ ਕਿ ਕਿੱਡੇ ਕਿੱਡੇ ਵੱਡੇ ਸਮਾਗਮ ਕੀਤੇ ਜਾਂਦੇ ਆ, ਸਾਡੀ ਅੱਜ ਦੀ ਅਜੋਕੀ ਦੀ ਲੀਡਰਸ਼ਿਪ ਹੈਗੀ ਆ ਤੇ ਉਹ ਕਿੱਡੇ ਕਿੱਡੇ ਲੰਬੇ ਭਾਸ਼ਣ ਦਿੰਦੀ ਆ, ਤੇ ਮੈਨੂੰ ਲੱਗਦਾ ਵੀ ਉਹਨਾਂ ਦੇ ਭਾਸ਼ਣਾਂ ਦਾ ਕੋਈ ਕਿਸੇ ਤੇ ਇੱਕ ਭਾਖ ਰੱਤੀ ਭਰ ਅਸਰ ਨਹੀਂ ਹੁੰਦਾ। ਸੋ ਮਤਲਬ ਜਿੱਥੇ ਅਸੀਂ ਆਪ ਸਿਧਾਂਤਹੀਣ ਆ, ਅਸੀਂ ਆਪ ਸਿਧਾਂਤ ਤੇ ਨਹੀਂ ਚੱਲਦੇ, ਤੇ ਜਿਹੜੀ ਪਬਲਿਕ ਹੈਗੀ ਆ ਜਾਂ ਆਵਾਮ ਹੈਗਾ ਉਹ ਵੀ ਤੁਹਾਡੀ ਗੱਲ ਨਹੀਂ ਸੁਣਦਾ ਹੈਗਾ, ਚਾਹੇ ਅਸੀਂ ਕਿੱਡੇ ਮਰਜ਼ੀ ਖਰਚੇ ਕਰ ਲਈਏ, ਜੋ ਮਰਜ਼ੀ ਕਰ ਲਈਏ। ਸੋ ਦੂਜੇ ਪਾਸੇ ਆਪਾਂ ਦੇਖਦੇ ਹਾਂ ਰਵੀ ਸਿੰਘ ਖਾਲਸਾ ਵਰਗੇ, ਜੇ ਅੱਜ ਕਿਸੇ ਥਾਂ ਤੇ ਕੋਈ ਵੀ ਵਰਡ ਕਹਿੰਦੇ ਆ, ਆਪਦੇ ਮੂੰਹੋਂ ਕੱਢਦੇ ਆ, ਤੇ ਜਿਹੜੀ ਸੰਗਤ ਹੈਗੀ ਆ, ਲੋਕ ਹੈਗੇ, ਉਹ ਸੁਣਦੇ ਆ ਤੇ ਉਹਦੇ ਤੇ ਪਹਿਰਾ ਦਿੰਦੇ ਆ। ਤੁਹਾਨੂੰ ਕੀ ਲੱਗਦਾ, ਤੁਹਾਡਾ ਕੀ ਕਹਿਣਾ ਇਸ ਬਾਰੇ?
ਬਿਲਕੁਲ ਸਹੀ ਗੱਲ ਹੈ। ਐਕਚੁਅਲੀ ਮੈਂ ਜਿਵੇਂ ਪਹਿਲਾਂ ਆਪਾਂ ਗੱਲ ਹੋਈ ਹੈ ਕਿ ਗੁਰੂ ਨਾਨਕ ਸਾਹਿਬ ਨੇ ਤਾਂ ਸਾਡੇ ਲਈ ਲਾਈਫ ਸਿੰਪਲੀਫਾਈ ਕੀਤੀ ਸੀ, ਸਾਨੂੰ ਐਕਸਟਰਾ ਵਿਗੈਂਜ਼ਾ ਤੋਂ, ਸਾਨੂੰ ਅਡੰਬਰਾਂ ਤੋਂ, ਸਾਨੂੰ ਕਿਸੇ ਤਰ੍ਹਾਂ ਦੇ ਵੀ ਕਰਮ ਕਾਂਡਾਂ ਤੋਂ ਪਾਸੇ ਕਰਕੇ ਇੱਕ ਨਿਰਮਲ ਜੀਵਨ ਜਾਚ ਦੱਸੀ ਸੀ ਵੀ ਤੁਸੀਂ ਐਂ ਜਿਉਂਦੇ ਰਹੋ, ਸਵਾਸ ਸਵਾਸ ਸਿਮਰਨਾ ਹੈ, ਨਾਲ ਨਾਲ ਕੰਮ ਕਿਰਤ ਕਰਨੀ ਹੈ ਤੇ ਨਾਲ ਨਾਲ ਵੱਢ ਕੇ ਛਕਣਾ ਹੈ, ਇਕੱਠੇ ਚੱਲਣੇ ਹੈ। ਸਾਰਾ ਕੰਮ ਛੱਡ ਕੇ ਇਕੱਲੇ ਗੀਤ ਗਾਈ ਜਾਣੇ ਸਾਡੇ ਵਾਸਤੇ ਮਨਾ ਹੈ, ਕਿਰਤ ਕਰਦਿਆਂ ਹੋਇਆ ਉਹਨੂੰ ਯਾਦ ਰੱਖਣਾ ਔਰ ਉਹਦੀ ਹਜ਼ੂਰੀ ਚ ਰਹਿ ਕੇ ਜਦੋਂ ਤੁਸੀਂ ਕਿਰਤ ਕਰਦੇ ਹੋ, ਸਮਝ ਲਓ ਨਾਮ ਜਪਿਆ ਗਿਆ, ਨਾਲ ਹੀ ਕਿਰਤ ਹੋ ਗਈ, ਫਿਰ ਤੁਸੀਂ ਵੰਡ ਕੇ ਵੀ ਛੱਕ ਰਹੇ ਹੋ। ਜੇ ਕਿਰਤ ਹੈ ਜਿਹੜੀ ਉਹ ਦੂਜਿਆਂ ਦੇ ਭਲੇ ਲਈ, ਜੇ ਤੁਸੀਂ ਕਮਾਈ ਕਰ ਰਹੇ ਹੋ, ਗ੍ਰਹਿਸਥੀ ਚ ਰਹਿ ਰਹੇ ਹੋ, ਤਾਂ ਸਾਰਾ ਉਹ ਕਿਰਤ ਚ ਹੀ ਆ ਜਾਂਦਾ। ਜਿਹੜਾ ਇਹ ਹੁਣ ਕਹਿ ਲਓ ਰਵੀ ਸਿੰਘ ਖਾਲਸਾ ਜਿਹੜਾ, ਅਸੀਂ ਗੁਰੂ ਨਾਨਕ ਅਸਲੀ ਕਿਸੇ ਵੀ ਜਿਹੜੀ ਹੁੰਦੀ ਹੈ, ਕਿਸੇ ਨੂੰ ਟ੍ਰਿਬਿਊਟ ਹੁੰਦੀ ਹੈ ਮਹਾਂਪੁਰਖ ਨੂੰ, ਉਹ ਉਹਦੇ ਵਰਗਾ ਬਣਨ ਚ ਹੁੰਦੀ ਹੈ, ਸਿਰਫ ਉਹਦਾ ਪ੍ਰਚਾਰ ਕਰਨ ਜਾਂ ਉਹਦੇ ਬਾਰੇ ਸ਼ੋਭਾ ਕਰਨ ਚ ਨਹੀਂ ਹੁੰਦੀ, ਉਹਦੇ ਵਰਗਾ ਬਣਨਾ ਜ਼ਰੂਰੀ ਹੁੰਦਾ ਹੈ। ਤਾਂ ਗੁਰੂ ਸਾਹਿਬ ਨੇ ਵੀ ਸਾਨੂੰ ਹੁਕਮ ਵੀ ਇਹੀ ਕੀਤਾ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਤੇ ਜਬ ਤੱਕ ਖਾਲਸਾ ਰਹੇ ਨਿਆਰ, ਅਸੀਂ ਗੁਰੂ ਸਾਹਿਬ ਵਰਗੇ ਬਣਨ ਦੀ ਕੋਸ਼ਿਸ਼ ਕਰਨੀ ਹੈ, ਉਹ ਉਹਨਾਂ ਲੀਹਾਂ ਤੇ ਚੱਲਣ ਦੀ ਕੋਸ਼ਿਸ਼ ਕਰਨੀ ਹੈ, ਨਾ ਸਿਰਫ ਸਮਾਗਮਾਂ ਚ ਉਹਨਾਂ ਦੀ ਸ਼ੋਭਾ ਕਰਕੇ ਤੇ ਬਸ ਸਾਡਾ ਕੰਮ ਖਤਮ ਹੋ ਜਾਣਾ ਹੈ। ਸੋ ਅਸੀਂ ਕਿੰਨੇ ਕੁ ਕੰਮ ਉਹਨਾਂ ਦੇ ਕਹੇ ਤੇ ਕਰਦੇ ਹਾਂ, ਇਹ ਸਾਡਾ ਪੈਮਾਨਾ ਹੋਊਗਾ ਕਿ ਅਸੀਂ ਗੁਰਪੁਰਬ ਕਿੰਨਾ ਕਾਮਯਾਬੀ ਨਾਲ ਮਨਾਇਆ। ਅਸੀਂ ਇਸ ਗੁਰਪੁਰਬ ਤੇ ਐਦ ਕਰੀਏ ਕਿ ਅਸੀਂ ਅੱਗੇ ਤੋਂ ਇਮਾਨਦਾਰੀ ਨਾਲ ਕਿਰਤ ਕਰਾਂਗੇ, ਉਹਦੀ ਹਜ਼ੂਰੀ ਚ ਰਹਿੰਦਿਆਂ ਹੋਇਆ, ਸ਼ੁਕਰਾਨੇ ਚ ਰਹਿੰਦਿਆਂ ਹੋਇਆ, ਸਾਰਿਆਂ ਨਾਲ ਵੰਡ ਕੇ ਛਕਾਂਗੇ, ਸਰਬੱਤ ਦੇ ਭਲੇ ਲੋਚਾਂਗੇ, ਤਾਂ ਫੇਰ ਤਾਂ ਸਾਡਾ ਗੁਰਪੁਰਬ ਮਨਾਇਆ ਲਾਹੇਵੰਦ ਹੈ। ਤੇ ਨਹੀਂ ਤਾਂ ਇਹ ਠੀਕ ਹੈ, ਵੱਡੇ ਵੱਡੇ ਸਮਾਗਮ ਹੋਣਗੇ, ਕਰੋੜਾਂ ਰੁਪਈਆ ਲੋਕਾਂ ਦੇ ਟੈਕਸਾਂ ਚੋਂ ਕੱਟ ਕੇ, ਲੋਕਾਂ ਦੀਆਂ ਜੇਬਾਂ ਚੋਂ ਕੱਢ ਕੇ, ਇਹਨਾਂ ਸਮਾਗਮਾਂ ਦੇ ਉੱਤੇ ਵੱਡੇ ਵੱਡੇ ਲੀਡਰ ਸਟੇਜਾਂ ਤੇ ਵੱਡੇ ਵੱਡੇ ਸਟੇਜ ਬਣਾ ਕੇ ਤੇ ਉਹ ਆਪਦੇ ਆਪ ਨੂੰ ਪ੍ਰਮੋਟ ਕਰਨਗੇ। ਲੇਕਿਨ ਜਿੱਥੋਂ ਤੱਕ ਕਈ ਚੰਗੀਆਂ ਗੱਲਾਂ ਵੀ ਹੋ ਰਹੀਆਂ ਕਿ ਸੈਮੀਨਾਰ ਹੋ ਰਹੇ ਹੈ, ਨੌਜਵਾਨ ਇਨਵੋਲਵ ਹੋ ਰਹੇ ਹੈ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇੱਕ ਯੂਥ ਕਾਨਫਰੰਸ ਕਰਾਈ ਜਾ ਰਹੀ ਹੈ, ਤਾਂ ਉਹ ਜਿਹੜੇ ਨੌਜਵਾਨ ਸਕਾਲਰ ਹੈਗੇ ਆ ਉਹ ਪੇਪਰ ਪ੍ਰੈਜੈਂਟ ਕਰਨਗੇ, ਤਾਂ ਉਹ ਉਹੋ ਜਿਹੀਆਂ ਗੱਲਾਂ ਤਾਂ ਮਤਲਬ ਜਿਵੇਂ ਮੈਂ ਕਿਹਾ ਕਿ ਠੀਕ ਹੈ ਇਸ ਗੁਰਪੁਰਬ ਨੂੰ ਹਾਈਲਾਈਟ ਕਰਨਾ, ਇਸ ਗੁਰਪੁਰਬ ਨੂੰ ਦੁਨੀਆਂ ਦੇ ਵਿੱਚ ਉਹਨਾਂ ਕੁ ਪ੍ਰਚਾਰ ਕਰਨਾ ਤਾਂ ਠੀਕ ਹੈ, ਅਸਥੈਟਿਕਲੀ ਕਰੀਏ, ਲੇਕਿਨ ਇਹਨੂੰ ਇੱਕ ਐਕਸਟਰਾ ਵੀਗੈਂਟ ਇੱਕ ਸ਼ੋਸ਼ੇਬਾਜ਼ੀ ਵਾਲਾ ਕੰਮ ਨਾ ਕਰ ਦਈਏ ਕਿ ਇਸ 'ਤੇ ਇੰਨਾ ਖਰਚਾ। ਔਰ ਜਿਹੜਾ ਨਗਰ ਕੀਰਤਨ ਜਾਂ ਪਾਲਕੀਆਂ ਵਜਾਉਣ ਦਾ ਕੰਮ ਹੈ, ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡਾ ਜਿਹੜਾ ਇਹ ਉਹ ਝਾਕੀਆਂ ਵਾਲਾ ਪ੍ਰਭਾਵ ਸਾਡੇ ਤੇ ਪੈ ਗਿਆ ਜੋ ਸਨਾਤਨੀ ਧਰਮ ਦੇ ਵਿੱਚ ਸੀ, ਤੇ ਅਦਰਵਾਈਜ਼ ਤਾਂ ਅਸੀਂ ਜਿੱਥੇ ਵੀ ਹੈਗੇ ਹਾਂ ਗੁਰੂ ਸਾਡੇ ਅੰਗ ਸੰਗ ਹੈ, ਜੇ ਅਸੀਂ ਉਹਦਾ ਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਉਹਨੂੰ ਮਤਲਬ ਜਿਹੜਾ ਆਹ ਇਹ ਮੇਰਾ ਪਰਸਨਲ ਵਿਚਾਰ ਹੈ, ਹੋ ਸਕਦਾ ਮੈਂ ਗਲਤ ਹੋਵਾਂ, ਬਟ ਮੈਨੂੰ ਲੱਗਦਾ ਕਿ ਨਗਰ ਕੀਰਤਨ ਜਿਹੜੇ ਹੈ ਕਿਤੇ ਵੀ ਸਾਨੂੰ ਗੁਰਮਤ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਇੱਕ ਕਹਿ ਲਓ ਕਿ ਔਸਤ ਦੀ ਜਾਂ ਗੁਰੂ ਦੀ ਜਾਂ ਪਰਮਾਤਮਾ ਦੀ ਔਸਤ ਦੀ ਇਹ ਵਿਧੀ ਜਿਹੜੀ ਹੈ ਸਾਨੂੰ ਕਿਤੇ ਵੀ ਉਹ ਮਤਲਬ ਨਹੀਂ ਦਿਖੀ ਮਿਲਦੀ।
ਬਿਲਕੁਲ
ਜਿੱਥੇ ਅਸੀਂ ਹੈ ਅਸੀਂ ਹਾਂ ਪ੍ਰਭਾਤ ਫੇਰੀਆਂ ਉਹ ਹੋਰ ਗੱਲ ਹੁੰਦੀ ਹੈ, ਬਟ ਨਗਰ ਕੀਰਤਨ ਜਿੱਥੇ ਤੁਸੀਂ ਗੁਰੂ ਸਾਹਿਬ ਨੂੰ ਲੈ ਕੇ ਸੜਕੋ ਸੜਕੀ ਜਾ ਰਹੇ ਹੋ ਤੇ ਫਿਰ ਲੋਕ ਉਹਨੂੰ ਮੱਥਾ ਟੇਕ ਰਹੇ, ਕਿਤੇ ਨਾ ਕਿਤੇ ਉਹ ਉਸ ਤੇ ਪੈਸਾ ਜਿਹੜਾ ਉਹ ਮੁੱਖ ਹੋ ਜਾਂਦਾ ਹੈ,
ਮੁੱਖ ਹੋ ਜਾਂਦਾ। ਸੋ
ਉਹ ਕੋਈ ਐਡਾ ਇਹ ਜ਼ਰੂਰੀ ਅੰਗ ਨਹੀਂ ਹੈ ਸਾਡਾ।
ਜੀ ਜੀ ਸੋ ਸਰ ਸਮਾਂ ਇਜਾਜ਼ਤ ਨਹੀਂ ਦਿੰਦਾ ਤੇ ਦਿਲ ਤਾਂ ਬਹੁਤ ਕਰਦਾ ਸੀ ਕਿ ਤੁਹਾਡੇ ਨਾਲ ਕਾਫੀਆਂ ਲੰਬੀਆਂ ਵਿਚਾਰਾਂ ਕੀਤੀਆਂ ਜਾਣ। ਸੋ ਟਾਈਮ ਟੂ ਟਾਈਮ ਅਸੀਂ ਤੁਹਾਡੀ ਜਿਹੜੀ ਹਰਮਨ ਰੇਡੀਓ ਤੇ ਸੇਵਾਵਾਂ ਲੈਂਦੇ ਰਹਾਂਗੇ। ਸੋ ਤੁਹਾਡੇ ਜੋ ਵੀ ਵਿਚਾਰ ਤੁਸੀਂ ਹਾਂਜੀ ਸਾਂਝੇ ਕੀਤੇ ਆ, ਇਹ ਦੁਨੀਆ ਭਰ ਦੇ ਵਿੱਚ ਜਿਹੜੇ ਹੈਗੇ ਸਾਡੇ ਸਰੋਤੇ ਉਹ ਉਹਨਾਂ ਨੂੰ ਸੁਣ ਰਹੇ ਹੈਗੇ ਆ। ਸੋ ਲਾਸਟ ਦੇ ਵਿੱਚ ਮੈਂ ਇੱਕ ਛੋਟਾ ਜਿਹਾ ਮਤਲਬ ਜਿਹੜਾ ਹੈਗਾ ਤੁਹਾਨੂੰ ਇੱਕ ਹੋਰ ਤੁਹਾਡੇ ਨਾਲ ਵਿਚਾਰ ਕਰਨੇ ਚਾਹੂੰਗਾ ਬੜੀ ਸੰਖੇਪ ਦੇ ਵਿੱਚ ਪਿੱਛੇ ਜੇ ਮੈਂ ਦੇਖਿਆ ਥੋੜੀ ਜਿਹੀ ਹਾਸੋਹੀਣਾ ਜਿਹਾ ਵੀ ਲੱਗਦਾ ਹੈਗਾ ਕਿ ਏਅਰ ਇੰਡੀਆ ਵਾਲਿਆਂ ਨੇ ਵੀ ਨਾ ਜਹਾਜ਼ ਤੇ ਕਹਿੰਦੇ ਵੀ ਇੱਕ ਓਂਕਾਰ ਉੱਤੇ ਲਿਖਾਇਆ ਹੈਗਾ। ਸੋ ਇਹਦੇ ਪਿੱਛੇ ਕੀ ਤੁਹਾਨੂੰ ਕੀ ਲੱਗਦਾ ਵੀ ਕੀ ਮਕਸਦ ਕੀ ਹੈ ਵੀ ਹਾਂਜੀ ਇਹ 550 ਸਾਲਾਂ ਗੁਰਪੁਰਬ ਨੂੰ ਸਮਰਪਿਤ ਕਰਕੇ ਇਹ ਲਿਖਾ ਰਹੇ ਹੈ ਕਿ ਕੀ ਸੋਰਟ ਆਫ ਐਡਵਰਟਾਈਜ਼ਮੈਂਟ ਹੈ, ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹਦੇ ਬਾਰੇ? ਮੈਨੂੰ ਬੜੀ ਹਾਸੋਹੀਣੀ ਜੀ ਇਹ ਗੱਲ ਲੱਗੀ।
ਨਹੀਂ ਮੈਂ ਤਾਂ ਇਹਨੂੰ ਉਲਟਾ ਬੜੇ ਹੀ ਫਿਕਰਮੰਦ ਨਜ਼ਰੀਏ ਨਾਲ ਦੇਖਦਾ ਕਿ ਇਹ ਇੱਕ ਇਹ ਜਿਹੇ ਸਾਡੇ ਸਿੰਬਲ ਦਾ ਜਿਹੜੇ ਸਾਡੇ ਲਈ ਬੜੇ ਹੀ ਮੁਕੱਦਸ ਮਤਲਬ ਬਹੁਤ ਹੀ ਇੰਪੋਰਟੈਂਸ ਰੱਖਦੇ, ਸਾਡੇ ਦਿਲ ਦੇ ਬਹੁਤ ਕਰੀਬ ਹੈ, ਤੇ ਉਹਨਾਂ ਨੂੰ ਇਸ ਤਰ੍ਹਾਂ ਨਾਲ ਅਸੀਂ ਮਤਲਬ ਵਿਖਾਵੇ ਚ ਲਿਆਵਾਂਗੇ ਤਾਂ ਉਹਨਾਂ ਦੀ ਜਿਹੜੀ ਪਵਿੱਤਰਤਾ ਹੈ, ਜਿਹੜੀ ਸਾਡੇ ਮਨ ਦੇ ਵਿੱਚ ਉਹਨਾਂ ਪ੍ਰਤੀ ਆਸਥਾ ਹੈ, ਮਤਲਬ ਜਿਹੜੀ ਚੀਜ਼ ਨੂੰ ਤੁਸੀਂ ਆਏ ਇੰਨਾ ਕਾਮਨਲੀ ਤੇ ਹਰ ਜਗ੍ਹਾ ਤੇ ਕਰ ਦਿੰਦੇ, ਉਹਦੇ ਨਾਲ ਇਹ ਇੱਕ ਸਿੰਬਲ ਤਾਂ ਪਹੁੰਚਦਾ ਹਰ ਥਾਈ, ਲੇਕਿਨ ਇਹ ਸਿੰਬਲ ਕਾਹਦੇ ਲਈ ਸਟੈਂਡ ਕਰਦਾ ਹੈ, ਕਿਹੜੇ ਬੰਦੇ ਇਸ ਸਿੰਬਲ ਨੂੰ ਯੂਜ਼ ਕਰ ਰਹੇ ਸੀ, ਉਹਨਾਂ ਦੇ ਵਿੱਚੋਂ ਇਹ ਝਲਕਦਾ ਤਾਂ ਫਿਰ ਤਾਂ ਇਹ ਮਾਇਨੇ ਰੱਖਦਾ। ਲੇਕਿਨ ਜਦੋਂ ਔਰ ਦੂਜੀ ਗੱਲ ਜਿਹੜੀ ਫਿਕਰਮੰਦ ਵਾਲੀ ਇਹ ਹੈ ਕਿ ਇਹ ਜਿਹੜਾ ਭਾਰਤ ਦੇਸ਼ ਹੈ ਖਾਸ ਕਰ ਵੱਖੋ ਵੱਖਰੇ ਇਸ ਫਿਰਕੇ ਹੈ, ਵੱਖੋ ਵੱਖਰੀਆਂ ਮਨੌਤਾਂ ਦੇ ਲੋਕ ਹੈ, ਮੈਂ ਨਹੀਂ ਚਾਹੁੰਦਾ ਕਿ ਕੱਲ ਨੂੰ ਕਿਸੇ ਹੋਰ ਦਾ ਕੋਈ ਇਸ ਤਰ੍ਹਾਂ ਦਾ ਅਹਿਮ ਦਿਹਾੜਾ ਆਵੇ ਤੇ ਫਿਰ ਉਹ ਵੀ ਤਾਂ ਚਾਹੁਣਗੇ ਕਿ ਸਾਡਾ ਵੀ ਹੁਣ ਸਿੰਬਲ ਡਿਸਪਲੇ ਹੋਵੇ, ਤੇ ਮੰਨ ਲਓ ਉਹਨਾਂ ਦਾ ਵੀ ਹੋ ਜਾਂਦਾ, ਪਰ ਬਸ ਸਾਰਿਆਂ ਚੋਂ ਜੇ ਕਿਸੇ ਇੱਕ ਦਾ ਵੀ ਰਹਿ ਗਿਆ ਤਾਂ ਗੁਰੂ ਨਾਨਕ ਨੂੰ ਇਹ ਪਸੰਦ ਨਹੀਂ ਆਊਗਾ। ਔਰ ਜਿਹੜੀ ਮੇਨ ਗੱਲ ਮੈਂ ਸਮਝਦਾ ਕਿ ਸਿੰਬੋਲਿਜ਼ਮ ਜਿਹੜਾ ਇਸ ਤਰ੍ਹਾਂ ਦਾ ਸਿੰਬੋਲਿਜ਼ਮ ਹੈ ਇਹ ਆਸਥਾ ਦੀ ਗੱਲ ਹੈ, ਇਹ ਪਰਸਨਲ ਲੈਵਲ ਤੇ ਹੈ, ਇਹ ਸਰਕਾਰਾਂ ਨੂੰ ਇਸ ਨਾ ਹੀ ਆਉਣ ਤਾਂ ਚੰਗੀ ਗੱਲ ਹੈ, ਉਹ ਆਪਦਾ ਚੰਗੀ ਗਵਰਨੈਂਸ ਦੇਣ, ਸਾਫ਼ ਸੁਥਰਾ ਪ੍ਰਸ਼ਾਸਨ ਦੇਣ, ਜੋ ਗੁਰੂ ਨਾਨਕ ਨੇ ਕਿਹਾ ਕਿ ਰਾਜਾ ਕਿਹੋ ਜਿਹਾ ਹੋਣਾ ਚਾਹੀਦਾ, ਰਾਜੇ ਹੀ ਮੁਕੱਦਮ ਕੁੱਤੇ ਨਾ ਹੋਣ, ਰਾਜੇ ਰਾਜਾ ਕਿਹੋ ਜਿਹਾ ਹੋਣਾ ਚਾਹੀਦਾ, ਇੱਕ ਆਮ ਜਿਹੜਾ ਉਹਦਾ ਬਿਊਰੋਕਰੈਟ ਉਹ ਕਿਹੋ ਜਿਹਾ ਹੋਣਾ ਚਾਹੀਦਾ, ਹਰੇਕ ਦੇ ਲਈ ਸੇਧਾ ਹੈਗੀ ਆ। ਸੋ ਜੇ ਉਹ ਉਸ ਤਰ੍ਹਾਂ ਦਾ ਕੰਮ ਕਰਦੇ ਉਹ ਸਾਰੇ ਆਪ ਹੀ ਏਕ ਓਂਕਾਰ ਦੇ ਅੰਬੈਸਡਰ ਬਣ ਜਾਂਦੇ ਆ, ਬਟ ਇਹ ਸਿੰਬਲ ਲਾ ਕੇ ਤਾਂ ਉਲਟਾ ਕਈ ਤਰ੍ਹਾਂ ਦੀਆਂ ਅਸੀਂ ਉਲਝਣਾਂ ਖੜੀਆਂ ਕਰ ਲਾਂਗੇ, ਇਹ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਸੀ ਸਿੰਬਲ ਯੂਜ ਕਰਨੇ। ਔਰ ਅੱਜ ਇਹ ਕੀਤਾ, ਕੱਲ ਨੂੰ ਕਿਸੇ ਹੋਰ ਦਾ ਕਰਨਗੇ, ਪਰਸੋਂ ਕਿਸੇ ਹੋਰ ਦਾ, ਹੁਣ ਜਿਵੇਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਵੇਂ ਹੁਣ ਉਹ ਰਫਾਲ ਦਾ ਸਾਡਾ ਡਿਫੈਂਸ ਮਿਨਿਸਟਰ ਜਿਹੜਾ ਉੱਥੋਂ ਲੈ ਕੇ ਆਇਆ ਤੇ ਉੱਥੇ ਜੋ ਉਹਨੇ ਉਹ ਕਰਮਕਾਂਡ ਕੀਤਾ ਉਹ ਇੱਥੇ ਸਾਰੀਆਂ ਜਿਹੜੀਆਂ ਮਤਲਬ ਹੈਗੀਆਂ ਉਹ ਤਾਂ ਸਾਰੇ ਮੰਨਦੇ ਨੀ ਉਸ ਤਰ੍ਹਾਂ ਦੀ ਚੀਜ਼ ਨੂੰ, ਤਾਂ ਉਹ ਇੱਕ ਇੱਕ ਪਰਸਨਲ ਸੀਗਾ ਕਿ ਤੁਹਾਡੀਆਂ ਮਨੌਤਾਂ ਹੈ ਨਿੰਬੂ ਮਿਰਚ ਵਾਲਾ ਜਾਂ ਕੁਛ ਹੋਰ ਕਰਨਾ, ਤਾਂ ਉਹ ਤੁਹਾਨੂੰ ਪਰਸਨਲ ਲੈਵਲ ਤੇ ਕਰਨਾ ਚਾਹੀਦਾ ਸੀ, ਇਟ ਸ਼ੁੱਡ ਨਾਟ ਹੈਵ ਬੀਨ ਮੇਡ ਅ ਨੈਸ਼ਨਲ ਇਵੈਂਟ ਲਾਈਕ, ਇੰਨਾ ਉਹਨੂੰ ਐਡਵਰਟਾਈਜ਼ ਨਹੀਂ ਕਰਨਾ ਉਹ। ਸੋ ਇਹ ਜਿਹੜੀਆਂ ਸਾਡੀਆਂ ਮਨ ਨਾਲ ਜੁੜੀਆਂ ਗੱਲਾਂ ਨਾ ਇਹ ਆਏ ਆਏ ਉਹਨਾਂ ਨੂੰ, ਮੈਨੂੰ ਇਹ ਵੀ ਪਤਾ ਕਿ ਉਹਨਾਂ ਨੂੰ ਇਹਨਾਂ ਸੈਂਟੀਮੈਂਟਸ ਨਾਲ ਕੋਈ ਖਾਸ ਨਹੀਂ ਹੋਣਾ, ਕਿਉਂਕਿ ਜਿਹਨਾਂ ਨੇ ਮਤਲਬ ਜਿਵੇਂ ਤੁਸੀਂ ਸ਼ੁਰੂ ਚ ਗੱਲ ਕੀਤੀ ਸੀ ਕਿ ਨਵੰਬਰ 84 ਦਾ ਕਿਸੇ ਨੂੰ ਪਤਾ ਨੀ ਬੱਚਿਆਂ ਨੂੰ, ਮੈਂ ਕਹਿੰਦਾ ਜਿਹਨਾਂ ਨੂੰ ਪਤਾ ਉਹ ਵੀ ਤਾਂ ਬੋਲਦੇ ਨੀ
ਜੀ,
ਤੇ ਜੇ ਇੰਨੇ ਹੀ ਉਹ ਗੁਰੂ ਨਾਨਕ ਦਾ ਹੇਜ ਹੋਵੇ ਉਹਨਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਇੰਨਾ ਹੀ ਉਹਨਾਂ ਨੂੰ ਹੋਵੇ ਤਾਂ ਫਿਰ ਇਨਸਾਫ਼ ਦਾ ਵੀ ਹੋਣਾ ਚਾਹੀਦਾ ਹੈ।
ਬਿਲਕੁਲ ਬਿਲਕੁਲ,
ਉਸ ਪਾਸੇ ਵੀ ਆਉਣ ਹਨ, ਉਸ ਪਾਸੇ ਫਿਰ ਓਨੀ ਸ਼ਿੱਦਤ ਨਾਲ ਸਰਕਾਰਾਂ ਨਹੀਂ ਆ ਰਹੀਆਂ। ਹਾਂ ਨੋ ਡਾਊਟ ਹਰ ਫਿਰਕੇ ਦੇ ਵਿੱਚ ਚੰਗੇ ਲੋਕ ਹੈਗੇ ਆ, ਔਰ ਉਹ ਚੰਗੇ ਲੋਕ ਵਾਕਈ ਅੱਜ ਵੀ ਚਾਹੁੰਦੇ ਆ ਕਿ ਇਨਸਾਫ਼ ਹੋਣਾ ਚਾਹੀਦਾ, ਬਟ ਸਰਕਾਰੀ ਲੈਵਲ ਤੇ ਦੇਖਿਆ ਗਿਆ ਕਿ ਅਕਸਰ ਇਸ ਪਾਸੇ ਚਾਲ ਤੁਰਦੀ ਹੈ
ਜੀ,
ਕਰਨਾ ਤਾਂ ਇਹ ਬਹੁਤ ਚੰਗਾ ਨਹੀਂ ਲੱਗਿਆ
ਜੀ। ਸੋ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਤੁਸੀਂ ਆਪਣੇ ਜਿਹੜੇ ਵਿਚਾਰ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਗੁਰਪੁਰਬਾਂ ਨੂੰ ਲੈ ਕੇ ਆਪਣੇ ਸਾਰੀਆਂ ਸੰਗਤਾਂ ਦੇ ਨਾਲ ਸਾਂਝੇ ਕੀਤੇ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ, ਤੇ ਸੋ ਇਸੇ ਤਰ੍ਹਾਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਕਰਦੇ ਰਹਾਂਗੇ ਤੇ ਆਪਣੀਆਂ ਜਿਹੜੀਆਂ ਹੈਗੀਆਂ ਖਾਸ ਮੁਲਾਕਾਤਾਂ ਚੱਲਦੀਆਂ ਰਹਿਣਗੀਆਂ। ਸੋ ਅਗੇਨ ਤੁਹਾਡਾ ਮੈਂ ਹਰਮਨ ਰੇਡੀਓ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਜੀ।
ਆਪ ਸਭ ਦਾ ਧੰਨਵਾਦ, ਸਰੋਤਿਆਂ ਦਾ ਧੰਨਵਾਦ, ਗੁਰਮਤ ਦੀ ਗੱਲ ਕਰਦਿਆਂ ਹੋਇਆ ਜੇ ਕਿਤੇ ਕੋਈ ਹੁਣ ਕਈ ਰਹਿ ਗਈ ਹੋਵੇ ਤਾਂ ਭੁੱਲ ਚੁੱਕ ਦੀ ਖਿਮਾ ਕਰਨਾ, ਸੰਗਤ ਬਖਸ਼ਣਹਾਰ ਹੈ, ਗੁਰੂ ਆਪ ਬਖਸ਼ਣਹਾਰ ਹੈ, ਫਤਿਹ ਪ੍ਰਵਾਨ ਕਰਿਓ ਜੀ, ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਰੇ ਹੀ ਸਰੋਤਿਆਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਇਸ ਜੋ ਅਸੀਂ ਅੱਜ ਗੱਲਬਾਤ ਕੀਤੀ ਸੀਗੀ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ ਵਿੱਚ, ਇਹ ਸਨ ਪ੍ਰਿੰਸੀਪਲ ਮਨਿੰਦਰ ਸਿੰਘ ਜੀ, ਇਹਨਾਂ ਦਾ ਕਾਫੀ ਲੰਬਾ ਜਿਹੜਾ ਹੈਗਾ ਤਜਰਬਾ ਉਹ ਐਜੂਕੇਸ਼ਨ ਫੀਲਡ ਦੇ ਵਿੱਚ ਰਿਹਾ ਤੇ ਇਹਦੇ ਨਾਲ ਨਾਲ ਹੀ ਇਹ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਜ਼ ਦੇ ਵਿੱਚ ਨੌਜਵਾਨਾਂ ਦੇ ਨਾਲ ਗੁਰਮਤਿ ਟ੍ਰੇਨਿੰਗ ਕੈਂਪ ਤੇ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਜਿਹੜੇ ਹੈਗੇ ਆ ਆਰਗਨਾਈਜ਼ ਕਰਦੇ ਰਹਿੰਦੇ ਹੈਗੇ ਆ। ਸੋ ਇਸੇ ਤਰ੍ਹਾਂ ਆਪਾਂ ਇਹੋ ਜਿਹੀਆਂ ਜਿਹੜੀਆਂ ਸ਼ਖਸੀਅਤਾਂ ਹੈਗੀਆਂ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਦੇ ਰਵਾਂਗੇ। ਸੋ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅਗਲੇ ਸੋਮਵਾਰ ਆਪਾਂ ਦੁਆਰਾ ਲਹਿਰਾਂ ਪ੍ਰੋਗਰਾਮ ਦੇ ਵਿੱਚ ਦੁਆਰਾ ਤੁਹਾਡੇ ਰੂਬਰੂ ਹੋਵਾਂਗੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਰੱਬ ਰਾਖਾ।